दंडवत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी हो रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से। इतिहास दे विच ग्रंथाकार भाई संतोख सिंह जी 100 साखी दी तीसरी साखी नूं अपने शब्दां दे विच बयान कर रहे सन। प्रसंग इत्थों तक पहुंचा है कवि संतोख सिंह जी लिखदे ने कि सतगुरु गोविंद सिंह सच्चे पातशाह जी एक दिन सभा दे विच बैठे हुए सन ते सतगुरां दे आले दुआले बड़े सूझवान सतगुरां दे गुरमुख प्यारे जिहड़े सिख ने ओह बैठे सन। कल इत्थों तक कथा पहुंची सी, अज इत्थों अगे मैं प्रारंभ करदा। हुक्म करियो संगत समुदाई दर्शन हित बहुत थल ते आई। कवि संतोख सिंह जी लिखदे ने इस तो अलावा दूर दुराडे तो जिहड़ी संगत सतगुरां दा दर्शन करन दे वास्ते आनंदपुर पहुंची हुई से उस सारी संगत दे वल भी संदेशा भेजा गया कि सतगुरु सच्चे पातशाह जी पहुंच चुके ने दरबार दे विच, इस करके हर कोई दर्शन कर सकदा है। मनो कामना आए सो पावे गयो मेवड़ा सबन सुनावे। सतगुरां दा मेवड़ा पहुंचा है सारी संगत दे कोल और उसने जाके आख्या है कि सतगुरु सच्चे पातशाह जी दा जाके दर्शन करो, जेड़ियां भी किसे दियां मनोकामना ने उह सतगुरु सच्चे पातशाह जी पूरियां करनगे। तब संगत सगरी चल आई दर्शन करत पई समुदाई। उस वेले कवि जी लिखदे ने कि सारी दी सारी संगत चल के उत्थे पहुंच गई है जेड़ी दर्शन करन दे वास्ते संगत बहुत ज्यादा इकट्ठी हुई सी। अद कपीर होई चौह फेरे सिख सिखनी मिले कनेरे। सतगुरां दे दरबार दे विच संगत दी बहुत ज्यादा भीड़ हो गई है, संगत दे विच सिखणियां भी ने और इस तों अलावा सिख भी ने। बैठे शोभत गुर तिस बेरं गण जछन मैं जथा कुबेरं। ग्रंथाकार भाई संतोख सिंह जी सतगुरु सच्चे पातशाह जी दी शोभा दा बयान करदे ने। कवि जी लिखदे ने कि बैठी हुई सभा दे विच सतगुरु गोविंद सिंह सच्चे पातशाह जी इस तरह दी शोभा पा रहे सन जिवें कि बहुतियां सारियां जच्छां दी सभा दे विच कुबेर बैठा होवे। कुबेर है धन दा देवता। आंख पांखरी कमल सरीखी बड़ी पीर संगत की दिखी। जिन्ना सतगुरां दे नेत्र कमल दियां पंखणियां दे वर्गे ने ऐसे सतगुरु गोविंद सिंह सच्चे पातशाह जी ने अपने नेत्रां दे नाल बहुत वड्डी संगत दी भीड़ नूं देखे। श्री मुख ते फुरमावण करियो अब कै मेला दीरग भरियो। अपने श्री मुख तों सतगुरु सच्चे पातशाह जी ने अपने निकटवर्ती दासां नूं हुक्म कीता कि इस वेले जिहड़ा संगत दा मेला है वह बहुत ही ज्यादा भरिया होया। दिन द्वै तीन के रोक रखी जै सिख सिखनी जानना दीजै। सतगुरां ने हुक्म कीता है कि दो तीन दिन इसे तरीके दे नाल संगत नूं रोक के रखना है, कोई भी सिख जां कोई भी सिखनी घर जान नहीं देनी। हुक्म सुनियो सब हुण सुनाए बैठे पट रोके समुदाए। जिहड़े निकटवर्ती दास सन उन्हां ने सतगुरां दे शस्त्रधारी योधियां नूं इह हुक्म दे दिता है कि सतगुरु गोविंद सिंह सच्चे पातशाह जी ने हुक्म कीता है कि कोई भी जिहड़ा दर्शन करन दे वास्ते इत्थे पहुंचया होया ਉਹ ਘਰ ਨੂੰ ਵਾਪਸ ਨਹੀਂ ਜਾਣਾ ਚਾਹੀਦਾ। ਇਸ ਕਰਕੇ ਸਤਿਗੁਰਾਂ ਦੇ ਸ਼ਸਤਰਧਾਰੀ ਯੋਧਿਆਂ ਨੇ ਰੋਕ ਦਿੱਤੀ ਹੈ ਸੰਗਤ ਕਿਸੇ ਨੂੰ ਘਰ ਨੂੰ ਪਰਤਣ ਨਹੀਂ ਦਿੰਦੇ। ਕਰ ਦਰਸ਼ਨ ਕਰ ਚਹਿਤ ਸਿਧਾਇਓ ਕਿਸ ਹੂੰ ਮਗ ਕੋ ਜਾਣ ਨਾ ਪਾਇਓ। ਸੰਗਤ ਦਰਸ਼ਨ ਕਰਕੇ ਆਪੋ ਆਪਣਿਆਂ ਘਰਾਂ ਨੂੰ ਵਾਪਸ ਮੁੜਨਾ ਚਾਹੁੰਦੀ ਹੈ ਪਰ ਉਹਨਾਂ ਦੇ ਵਾਪਸ ਆਉਣ ਦਾ ਕੋਈ ਵੀ ਰਸਤਾ ਨਹੀਂ ਰਹਿ ਚੁੱਕਾ ਕਿਉਂਕਿ ਸਾਰੇ ਰਸਤੇ ਸਤਿਗੁਰਾਂ ਦੇ ਹੁਕਮ ਦੇ ਦੁਆਰਾ ਬੰਦ ਕਰ ਦਿੱਤੇ ਗਏ ਨੇ। ਸਾਰਿਆਂ ਨੂੰ ਹੁਕਮ ਸੁਣਾ ਦਿੱਤਾ ਗਿਆ ਹੈ ਕਿ ਸਤਿਗੁਰਾਂ ਦਾ ਹੁਕਮ ਨਹੀਂ ਹੈ, ਇਸ ਕਰਕੇ ਕੋਈ ਵੀ ਪਰਤ ਕੇ ਆਪਣੇ ਘਰ ਨੂੰ ਉਹਨਾਂ ਚਿਰ ਨਹੀਂ ਜਾ ਸਕਦਾ ਜਿੰਨਾ ਚਿਰ ਸਤਿਗੁਰੂ ਜੀ ਆਗਿਆ ਨਹੀਂ ਦਿੰਦੇ। ਭਾਈ ਪਾਵਨਾ ਸਵਣ ਉਦਾਸਾ ਤੀਨ ਦਿਵਸ ਰੋਕੇ ਚਹੂ ਪਾਸਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਭਾਵਨਾ ਨੂੰ ਧਾਰਨ ਕਰਕੇ ਸੰਗਤ ਆਈ ਹੋਈ ਸੀ ਉਹਨਾਂ ਦੀ ਭਾਵਨਾ ਹੁਣ ਉਦਾਸ ਹੋ ਗਈ ਹੈ। ਤਿੰਨ ਦਿਨ ਇਸੇ ਤਰੀਕੇ ਦੇ ਨਾਲ ਚਾਰੇ ਪਾਸਿਓਂ ਸੰਗਤ ਨੂੰ ਰੋਕਿਆ ਗਿਆ ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਸੀ ਕਿ ਸੰਗਤ ਨੂੰ ਰੋਕ ਕੇ ਰੱਖੋ, ਕੋਈ ਇੱਕ ਵੀ ਸਿੱਖ ਤੇ ਸਿੱਖਣੇ ਘਰ ਨੂੰ ਵਾਪਸ ਪਰਤਣੀ ਨਹੀਂ ਚਾਹੀਦੀ। ਇਸ ਤਰੀਕੇ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖੇਡ ਪਸਾਰੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਨੇ। ਇਸ ਮੇਲੇ ਉੱਤੇ ਗੁਰਾਂ ਹੁਕਮ ਦਿੱਤਾ ਸਾਡੇ ਬਿਨਾਂ ਪੁੱਛੇ ਕੋਈ ਜਾਏ ਨਾਹੀਂ। ਜਿੰਨਾ ਚਿਰ ਅਸੀਂ ਨਹੀਂ ਹੁਕਮ ਦੇਂਦੇ ਕੋਈ ਘਰਾਂ ਨੂੰ ਪੈਰ ਉਠਾਏ ਨਾਹੀਂ। ਬਾਹਰ ਫੌਜ ਦੇ ਪਹਿਰੇ ਲਵਾ ਦਿੱਤੇ ਮਤਾ ਨਿਕਲ ਚੋਰੀ ਕੋਈ ਤਾਏ ਨਾਹੀਂ। ਸਿੱਖ ਡੋਲ ਗਏ ਕਰਤਾਰ ਸਿੰਘਾਂ ਅੱਠ ਦਿਨ ਪੀ ਪੂਰੇ ਲੰਘਾਏ ਨਾਹੀਂ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰਾਂ ਨੇ ਹੁਕਮ ਦਿੱਤਾ ਜਿੰਨਾ ਚਿਰ ਅਸੀਂ ਕਿਸੇ ਨੂੰ ਜਾਣ ਦੀ ਆਗਿਆ ਨਹੀਂ ਦਿੰਦੇ ਉਹਨਾਂ ਚਿਰ ਕੋਈ ਵੀ ਜਾ ਨਹੀਂ ਸਕਦਾ। ਫੌਜ ਦੇ ਪਹਿਰੇ ਲਵਾ ਦਿੱਤੇ ਤੇ ਸਿੱਖ ਬਹੁਤੇ ਸਾਰੇ ਡੋਲ ਗਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਐਸੇ ਕੌਤਕ ਨੂੰ ਦੇਖ ਕੇ। ਕਰਕੇ ਕਾਜ ਕਣੇ ਤਿਸ ਕਾਲਾ ਕਰ ਕਾਹਲੀ ਜਾਹੇ ਉਤਾਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਨੂੰ ਆਪੋ ਆਪਣੇ ਘਰਾਂ ਦੇ ਵਿੱਚ ਬੜੇ ਵੱਡੇ ਕੰਮ ਸਨ, ਇਸ ਕਰਕੇ ਬਹੁਤੀ ਜ਼ਿਆਦਾ ਕਾਹਲੀ ਕਰਦੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਛੇਤੀ ਘਰਾਂ ਨੂੰ ਵਾਪਸ ਪਰਤ ਜਾਈਏ। ਦਿਪਤ ਤੇਜ ਗੁਰ ਕੋ ਸਭ ਹੇਰੇ ਕੋ ਨਹੀਂ ਕਹਿ ਸਕੇ ਤਿਸ ਬੇਰੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ, ਇਸ ਕਰਕੇ ਕੋਈ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਕਿਸੇ ਨੇ ਜਾ ਕੇ ਅਰਜ਼ ਵੀ ਨਾ ਕੀਤੀ ਕਿ ਸੱਚੇ ਪਾਤਸ਼ਾਹ ਸਾਨੂੰ ਜਾਣ ਦੀ ਆਗਿਆ ਦਿਓ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ ਨੇ। ਜਿਹੜੇ ਸਿੱਖ ਸੱਚੀ ਸਿੱਖੀ ਸਿਦਕ ਵਾਲੇ ਇਸ ਹੁਕਮ ਥੀ ਖੁਸ਼ੀ ਅਪਾਰ ਹੋਏ। ਪ੍ਰੀਤ ਜਿੰਨਾ ਦੀ ਸੀ ਚੰਦ ਚਕੋਰ ਵਰਗੀ ਜਿਹੜੇ ਨਿਤ ਮੁਸ਼ਤਾਕ ਦੀਦਾਰ ਹੋਏ। ਉਹ ਅੱਗੇ ਹੀ ਕਦੋਂ ਜਾਣਾ ਚਾਹੁੰਦੇ ਸਨ, ਧੰਨ ਭਾਗ ਉਹ ਆਖ ਬਲਿਹਾਰ ਹੋਏ। ਜਿਹੜੇ ਧੰਦੇ ਦੀ ਸਿੱਖੀ ਦੇ ਸਿੱਖ ਹੈ ਸਨ, ਇਸ ਹੁਕਮ ਤੋਂ ਸਖਤ ਲਾਚਾਰ ਹੋਏ। ਦੇਖਾ ਦੇਖੀ ਦੀ ਜੋ ਕੱਚੀ ਸਿੱਖੀ ਵਾਲੇ ਡਾਢੇ ਤੰਗ ਉਹ ਬੇਵਿਚਾਰ ਹੋਏ। ਪਾਪਾ ਬਹਾਨੇ ਕਰਤਾਰ ਸਿੰਘਾ ਚੋਰੀ ਨਸਣੇ ਲਈ ਤਿਆਰ ਹੋਏ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸੱਚੀ ਸਿੱਖੀ ਵਾਲੇ ਸਿਦਕ ਵਾਲੇ ਜਿਹੜੇ ਸਿੱਖ ਸਨ, ਉਹ ਤੇ ਪਹਿਲਾਂ ਹੀ ਚਾਹੁੰਦੇ ਸਨ ਕਿ ਸਤਿਗੁਰਾਂ ਦੇ ਲਾਗੇ ਰਹੀਏ, ਕਿਉਂਕਿ ਉਹਨਾਂ ਦੀ ਜਿਹੜੀ ਪ੍ਰੀਤ ਹੈ ਸਤਿਗੁਰਾਂ ਦੇ ਨਾਲ ਇਸ ਤਰ੍ਹਾਂ ਦੀ ਪ੍ਰੀਤ ਸੀ ਜਿਸ ਤਰ੍ਹਾਂ ਦੀ ਪ੍ਰੀਤ ਹੁੰਦੀ ਹੈ ਚੰਦਰਮਾ ਤੇ ਚਕੋਰ ਦੀ। ਪਰ ਕਵੀ ਜੀ ਲਿਖਦੇ ਨੇ ਕਿ ਧੰਦੇ ਦੀ ਤੇ ਦੇਖਾ ਦੇਖੀ ਦੀ ਸਿੱਖੀ ਦੇ ਜਿਹੜੇ ਧਾਰਨੀ ਸਿੱਖ ਸਨ, ਉਹ ਬਹਾਨੇ ਪਾ ਪਾ ਕੇ ਇੱਥੋਂ ਤੱਕ ਕਿ ਚੋਰੀ ਨੱਠਣ ਦੇ ਵਾਸਤੇ ਵੀ ਤਿਆਰ ਹੋ ਗਏ। ਹੋਤ ਕੀਰਤਨ ਗੁਰੂ ਹਜ਼ੂਰ, ਸੰਗਤ ਭਈ ਕਾਹਲੀ ਪੂਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰੋਜ਼ ਦਰਬਾਰ ਸਜਦਾ ਹੈ, ਰੋਜ਼ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਕਥਾ ਕੀਰਤਨ ਹੁੰਦਾ, ਪਰ ਦੂਸਰੇ ਪਾਸੇ ਜਿਹੜੀ ਸੰਗਤ ਹੈ ਉਹ ਬਹੁਤ ਹੀ ਜ਼ਿਆਦਾ ਕਾਲੀ ਹੋਈ ਹੋਈ ਹੈ ਕਿ ਘਰਾਂ ਨੂੰ ਵਾਪਸ ਪਰਤਿਆ ਜਾਵੇ। ਦੇਸ਼ ਮਾਲ ਵੇਖੇ ਸਿੱਖ ਕਨੇ, ਤਿੰਨ ਮਿਲ ਬਿਉਂਤ ਵਿਚਾਰਿਓ ਮਨੇ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਲਵੇ ਦੇ ਇਲਾਕੇ ਦੇ ਵੱਲੋਂ ਜਿਹੜੇ ਸਿੱਖ ਪਹੁੰਚੇ ਹੋਏ ਸਨ ਬਹੁਤੇ ਸਾਰੇ, ਉਹਨਾਂ ਨੇ ਫਿਰ ਇੱਕ ਵਿਉਂਤ ਵਿਚਾਰੀ ਹੈ ਉਥੋਂ ਨਿਕਲਣ ਦੀ। ਨਿਕਸ ਰੋਕ ਤੇ ਜਿਮ ਘਰ ਚਾਲੈ, ਛੁੱਟ ਬੇ ਰਚਿਓ ਪ੍ਰਪੰਚ ਬਿਸਾਲੈ। ਭਾਵ ਕੇ ਰੋਕ ਦੇ ਵਿੱਚੋਂ ਨਿਕਲ ਕੇ ਜਿਵੇਂ ਘਰਾਂ ਨੂੰ ਜਾਇਆ ਜਾਵੇ, ਐਸੀ ਉਹਨਾਂ ਨੇ ਇੱਕ ਵਿਉਂਤ ਵਿਚਾਰੀ ਹੈ, ਛੁੱਟਣ ਦੀ ਇੱਕ ਸਕੀਮ ਸੋਚੀ। ਇੱਕ ਸਿੱਖ ਸ਼ਬ ਸਮ ਸੀ ਡੀ ਪਾਇਓ, ਮਿਲ ਕਰ ਬਹੁਤ ਸ਼ਬਦ ਕੋ ਗਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਮਾਲਵੇ ਦੇ ਸਿੱਖ ਸਨ, ਉਹਨਾਂ ਨੇ ਇੱਕ ਵਿਉਂਤ ਵਿਚਾਰੀ ਹੈ, ਵਿਉਂਤ ਦੇ ਮੁਤਾਬਕ ਉਹਨਾਂ ਨੇ ਇੱਕ ਸਿੱਖ ਨੂੰ ਸੀੜੀ ਦੇ ਉੱਤੇ ਲੰਮਾ ਪਾ ਦਿੱਤਾ, ਭਾਵ ਕੇ ਜਿਵੇਂ ਕੋਈ ਮੁਰਦਾ ਹੋਵੇ। ਮਿਲ ਕਰ ਬਹੁਤ ਸ਼ਬਦ ਕੋ ਗਾਇਓ ਤੇ ਨਾਲ ਦੇ ਜਿਹੜੇ ਸਾਥੀ ਸਨ, ਉਹਨਾਂ ਨੇ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ, ਜਿਹੜੇ ਸ਼ਬਦ ਹੋਣ ਵੈਰਾਗਮਈ। ਭਾਵ ਕੇ ਜਿਹੜੀ ਮੁਰਦੇ ਨੂੰ ਚੁੱਕਣ ਵਾਲੀ ਉਹ ਸੀੜੀ ਹੈ, ਉਹਦੇ ਉੱਤੇ ਇੱਕ ਲੰਮਾ ਪੈ ਗਿਆ ਮੁਰਦਾ ਬਣ ਕੇ, ਤੇ ਨਾਲਦਿਆਂ ਨੇ ਸ਼ਬਦ ਪੜ੍ਹਨੇ ਸ਼ੁਰੂ ਕਰ ਦਿੱਤੇ ਗੁਰਬਾਣੀ ਦੇ। ਲਾਇਓ ਉਠਾਏ ਕੰਧ ਪਰ ਸੋ, ਕੀਰਤਨ ਕਰ ਅਗਰ ਗਨ ਹੋ। ਉਸ ਦੇ ਵਿਮਾਨ ਨੂੰ, ਉਸ ਦੀ ਸੀੜੀ ਨੂੰ ਸਿੱਖਾਂ ਨੇ ਆਪਣੇ ਮੋਢਿਆਂ ਦੇ ਉੱਤੇ ਚੁੱਕ ਲਿਆ ਤੇ ਚੱਲ ਪਏ ਨੇ ਸਿਵਿਆਂ ਦੇ ਵੱਲ। ਅੱਗੇ ਅੱਗੇ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਕਰਦੇ ਜਾਂਦੇ ਨੇ, ਜਿਹੜੇ ਗੁਰਬਾਣੀ ਦੇ ਸ਼ਬਦ ਭਾਵ ਕੇ ਪੜੇ ਜਾਂਦੇ ਨੇ ਐਸੇ ਸਮੇਂ ਦੇ ਉੱਤੇ। ਸੇਵਕ ਕੀ ਓੜਕ ਨਿਭੀ ਪ੍ਰੀਤ, ਆਮ ਕਰਕੇ ਇਹ ਗੁਰਬਾਣੀ ਦਾ ਸ਼ਬਦ ਪੜਿਆ ਜਾਂਦਾ ਕਿ ਸੇਵਕ ਕੀ ਓੜਕ ਨਿਭੀ ਪ੍ਰੀਤ। ਸਿੱਖ ਦੀ ਅਖੀਰ ਤੱਕ ਸਤਿਗੁਰਾਂ ਦੇ ਚਰਨਾਂ ਦੇ ਨਾਲ ਪ੍ਰੀਤ ਨਿਭ ਗਈ, ਐਸੇ ਸ਼ਬਦ ਨੂੰ ਪੜੀ ਜਾ ਰਹੇ ਨੇ ਤੇ ਉਸ ਦੀ ਅਰਥੀ ਨੂੰ ਚੁੱਕ ਕੇ ਲਿਜਾ ਰਹੇ ਨੇ। ਏ ਤੁਕ ਗਾਏ ਪ੍ਰੇਮ ਤਰ ਚੀਤ, ਸੇਵਕ ਕੀ ਓੜਕ ਨਿਭੀ ਪ੍ਰੀਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪ੍ਰੇਮ ਦੇ ਨਾਲ ਬਾਰ ਬਾਰ ਇਹੀ ਤੁਕ ਗੁਰਬਾਣੀ ਦੀ ਪੜੀ ਜਾਂਦੇ ਨੇ ਪ੍ਰੇਮ ਨੂੰ ਧਾਰਨ ਕਰਕੇ। ਸੇਵਕ ਕੀ ਓੜਕ ਨਿਭੀ ਪ੍ਰੀਤ, ਸੇਵਕ ਕੀ ਓੜਕ ਨਿਭੀ ਪ੍ਰੀਤ, ਇਸ ਤਰੀਕੇ ਦੇ ਨਾਲ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਇਸ ਵਿਥਿਆ ਨੂੰ ਬਿਆਨ ਕੀਤਾ। ਇੱਕ ਜਥੇ ਦਾ ਡੋਲਿਆ ਚਿੱਤ ਆ ਕੇ, ਇਸ ਤਰ੍ਹਾਂ ਫਰੇਬ ਬਣਾਇਆ ਉਹਨਾਂ, ਇੱਕ ਸਾਥੀ ਨੂੰ ਮੰਜੇ ਤੇ ਲੰਮਿਆਂ ਪਾ, ਮਰ ਗਿਆ ਹੈ ਆਖ ਤੁਮਾਇਆ ਉਹਨਾਂ। ਕੁਝ ਚੁੱਕ ਮੁਰਦੇ ਤਾਈ ਤੁਰ ਪਏ, ਰੋਣ ਵਾਲਾ ਭੈੜਾ ਮੂੰਹ ਬਣਾਇਆ ਉਹਨਾਂ। ਰਾਮ ਨਾਮ ਹੈ ਸਤ ਇਹ ਬੋਲ, ਬਾਕੀ ਪਿੱਛੇ ਟੁਰੇ पखंड खंडाया उना सेवक की ओढ़क निभी प्रीत ए शब्द भी पढ़ सुनाया उना बाहर निकल चले करतार सिंगा इसे तरह दा फंद चलाया उना। कवि करतार सिंह जी क्लास वाले लिखते ने इस तरह दा फरेब करके ओ बाहर निकल के जा रहे हैं। जहां विराजत अंतर जामी तह को आए ठगन हित स्वामी। कवि संतोख सिंह जी लिखते ने कि अंतर जामी सतगुरु गोविंद सिंह सच्चे पातशाह जी जिथे बैठे सन उथों लागों दे ही लंघ रहे सन ठगन दे वास्ते स्वामी नू पाव के सतगुरु गोविंद सिंह सच्चे पातशाह जी नू ओ छलना चाहुंदे सन ठगना चाहुंदे सन। कमल बिलोचन ते तिन हेरा बोले सिरी मुख ते तिस बेरा। लागों दी अर्थी नू चुक के ले जा रहे सन उस वेले सतगुरु गोविंद सिंह सच्चे पातशाह जी ने उन्हां वाले पासे नू देखिया ते फिर अपने सिरी मुख तो सतगुरां ने वचन कीता। कहिंदे ने कैसो ए संगत मैं शोर रोदन शब्द उदत जुत जोर। सतगुरु गोविंद सिंह जी अपने निकटवर्ती दासां नू कहिंदे ने ए संगत किधर नू जा रही है इन्ना ज्यादा संगत दे विच शोर शराबा रौला रप्पा क्यों पै रहा है। इस तो इलावा जोर जोर दे नाल बहुते सारे सिख रो क्यों रहे ने। एक सिख सुन बूजन कौ तायो काहे ओ ताए क्यों शोर मचायो। सतगुरां दा निकटवर्ती दास दौड़ के उन्हां दे लागे पहुंचे जाके उसने आख्या क्यों शोर मचायो ए भाई सिखो क्यों रौला पा रहे हो क्यों इन्ना शोर मचाया होया। सुन पिख पुन पट पाखत पायो हुक्म सत एक सिख होए गयो। कहिंदा क्यों रौला पाया होया। उन्हां ने अगों जवाब दिता तू अन्ना है तेनू दिसदा नहीं एक सिख साडे नाल दा चढ़ाई कर गया असि इनू संस्कार करन दे वास्ते बाहर ले जा रहे हैं। कवि संतोख सिंह जी लिखते ने उन्हां दी गल नू सुन के ते फिर उस अर्थी नू देख के उह सतगुरां दे लागे पहुंच गया उन्हें सतगुरां नू जाके इस तरह खबर दिती है। कहिंदा जी हुक्म सत एक सिख होए गयो एक सिख चढ़ाई कर गया हुक्म अकाल पुरख दा सत करके वरत गया है इस तरह उसने खबर दिती। सिरी मुख पानियो इहां ले आवो गयो सिख कहे उत नहीं जावो। हुण सतगुरु गोविंद सिंह जी दे अंतर जामी ने सतगुरु गोविंद सिंह जी ने हुक्म कीता कि उन्हां नू आखो कि मुर्दे नू मेरे कोल लै के आउण। सतगुरां दा दास पहुंचया है जाके सतगुरां दा हुक्म सुनाया। सतगुरु सच्चे पातशाह जी ने हुक्म कीता कि मुर्दे नू बाहर संस्कार दे वास्ते ले जाया ना जावे। सतगुरां दा हुक्म है कि मुर्दे नू मेरे कोल लै के आओ। अपने संग तहां ले आयो सनमुख जित गुर दृष्ट लगायो। ओ सिख सारिआं नू बुला के उथे सतगुरां दे लागे आ गया है। सतगुरु सच्चे पातशाह जी सामने दृष्टि ला के उन्हां सारिआं नू देख रहे सन। तारे यो तार चहु दिश होई अगावण लगे शब्द तुक सोई।
ओ सीढ़ी नू ओ सरथी नू भी सतगुरां दे अगे लिया के टिका दिता है। चारे पासे सारे दे सारे बैठ के फिर दोबारा उसे ही शब्द नू दोहराउण लगे उसे ही शब्द नू पढ़न लगे। सेवक की ओढ़क निभी प्रीत
उमग उमग कर प्रेम बिसाले अदक बिलोचन ते जल डाले।
कवि संतोख सिंह जी लिखते ने कि उमग उमग के बहुते ही ज्यादा प्रेम दे विच भर भर के ओ होर भी शब्द पढ़ रहे ने होर भी बहुत सारे इस दे प्रथाए शब्द पढ़े जांदे ने। ईहा खार चलो हर लाहा आगे बसन सहेला औद कटा दिन सरैणा रे मन गुरमिल काय सवारे। ऐसे भी शब्द पढ़े जांदे ने ऐसे मृतक दे समय दे उत्ते। कवि संतोख सिंह जी लिखते ने कि बहुते सारे ऐसे वैरागमयी शब्द उन्होंने ने पढ़े ने बहुत उच्चियां सुरां नू उठा उठा के ते नाल दी नाल बहुतियां सारियां दे अखां दे विचों झूठे हंझू कर रहे ने। रोदन शब्द बंद होए गयो चतर कटी लग सब थिर पयो। आखिरकार कवि संतोख सिंह जी लिखते ने कि झूठे किन्ना चिर झूठा रोन रोंदे, चार कु कड़ियां रोंदे रे गाउंदे रे। फिर कवि संतोख सिंह जी लिखते ने कि चुप चां वरत गई है, ना कोई शब्द पढ़दा है ते ना ही कोई रोंदा। सिख समीप सबन के साथ अविलोकत बोले गुर नाथ। उस वेले अपने समीपी सिखां दे नाल सतगुरु सच्चे पातशाह जी ने इस तरह वचन कीता। कहिंदे ने भेख बहुत सिखी गुर दूरे। सतगुरु गोविंद सिंह जी कहिंदे ने कि भेख बहुत है, ते सतगुरु सच्चे पातशाह जी कहिंदे ने कि गुरु दी जिहड़ी सिखी है ओह ते बड़ी दूर है। गुर कर की प्रतीत ते उरे पेख बहुत सिखी गुर दूरे। सतगुरु गोविंद सिंह जी कहिंदे ने कि गुरु घर दी प्रतीत नहीं है, प्रतीत तो उने ने निश्चय तो उने ने, ते सतगुरु सच्चे पातशाह जी कहिंदे ने जेड़ा सिखी दा पेख है वह बहुत ज्यादा है। करे कीर्तन क्या होए जाए रोदन करे नहीं काज सराए। सतगुरु गोविंद सिंह जी कहिंदे ने कि कीर्तन करन दे नाल की हो जांदा है, इन्ना चिर कीर्तन करी गए हो, शब्द पढ़ी गए हो, दसो कि मुर्दा जिंदा हो गया। सतगुरु जी कहिंदे ने कीर्तन करन दे नाल की हुंदा है, गुरबाणी दे शब्दां नूं पढ़न दे नाल की हुंदा है। रोदन करे नहीं काज सराए, इस तों इलावा बड़ा रोए हो, बड़ा रौला पाया। सतगुरु जी कहिंदे ने रोण दे नाल दसो किहड़ा कारज सिद्ध हो गया, की रोण दे नाल जां शब्द पढ़न दे नाल इह मुर्दा जिंदा हो गया। सतगुरु सच्चे पातशाह जी इस तरह दे वचन कर रहे हैं। गौर बच पर नहीं प्रीत प्रतीते करत सर्ब कुछ गमनत रीते। सतगुरु गोविंद सिंह सच्चे पातशाह जी कहिंदे ने कि गुरु दे वचना दे उत्ते जिन्ना दी ना प्रतीत है ते ना ही प्रीत है। प्रतीत ते प्रीत दो वखरे वखरे शब्द ने। प्रतीत दा भाव हुंदा है निश्चा भरोसा सिदक, प्रीत दा भाव हुंदा प्रेम। सतगुरु गोविंद सिंह जी कहिंदे ने कि गुरु दे वचना दे उत्ते जिन्ना दी ना प्रतीत है ना भरोसा है ते ना ही प्यार है। करत सर्व कुछ गमनत रीते, ऐसे जिहड़े पुरश ने ओ सब कुछ करदे हन पर खाली दे खाली ही दुनिया दे उत्तों चले जांदे हन। रोव तेरीज पर गुरदेव मरे को रोवत है मिल नारी। सतगुरु गोविंद सिंह जी कहिंदे ने कि रोण दे नाल की गुरु देव रीझ जांदे ने, पाप के गुरु देव प्रसन्न हो जांदे ने। जेड़ा रोंदा कहिंदे ने जेकर रोण दे नाल ही गुरु रीझ जांदा होवे मरे को रोवत है मिल नारी, ते जदों कोई मर जांदा ना फिर औरतां बहुत ज्यादा रोंदियां ने। रोंदे ते भावे मनुख भी ने पर सतगुरु जी कहिंदे ने बहुत औरतां रोंदियां ने कि फिर रोण दे नाल गुरु रीझ जांदा, गुरु फिर कृपा करके मुर्दे नूं जिंदा कर दिंदा है। सतगुरु जी कहिंदे ने ऐसा तां कदे नहीं हुंदा। कीर्तन ते जब रीझ परे शुक मोर कपोत पुकार उचारी। हुण सतगुरु गोविंद सिंह जी बहुते सारे प्रमाण दे रहे ने। सतगुरु गोविंद सिंह सच्चे पातशाह जी कहिंदे ने दसो कि रोण दे नाल गुरु देव रीझ जांदा, जे रीझ जांदा होवे ते फिर औरतां दा रोणा सुन के सतगुरु सच्चे पातशाह जी मुर्दे नूं जिंदा कर देण, पर सतगुरु जी कहिंदे ने ऐसा कदे नहीं हुंदा। कीर्तन ते जब रीझ परे शुक मोर कपोत पुकार उचारी। जे कीर्तन करन दे नाल ही गुरु रीझ दा होवे, गुरु प्रसन्न हुंदा होवे, ते फिर देखो जेड़े तोते ने, जेड़े कबूतर ने, ते जेड़े मोर ने उते बड़ियां उच्चियां सुरां दे नाल पुकारदे ने, उते मंग करदे ने मीह दी बदलां दी कि उन्हां दी आवाज नूं सुन के बदल आ जांदे ने, मीह वर जांदा है। ऐसा कदे नहीं हुंदा। पाप के जो अकाल पुरख ने करना है वह मर्जी दे नाल करना है, उन्हां दा शोर बेकार भी जा सकदा है। मज्जत दादर मौन महीरोह बानन कानन फूल फुलारी। दादर आख्या जांदा है डड्डू नूं। सतगुरु सच्चे पातशाह जी कहिंदे ने कि मज्जण दे नाल इशनान दे नाल भी गल नहीं बनदी, जे इशनान दे उत्ते ही गुरु रीझदा होवे ते डड्डू ते रहिंदा ही पानी दे विच है, उते हमेशा ही नहाउंदा रहिंदा, फिर डड्डू नूं ते प्राप्ति हो ही जानी चाहीदी। इस तों इलावा सतगुरु जी कहिंदे ने कि मौन रहण दे नाल, ਚੁੱਪ ਨੂੰ ਧਾਰਨ ਕਰਨ ਦੇ ਨਾਲ ਵੀ ਗੁਰੂ ਦੀ ਖੁਸ਼ੀ ਨਹੀਂ ਹੁੰਦੀ, ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਜੇਕਰ ਚੁੱਪ ਰਹਿਣ ਦੇ ਨਾਲ ਹੀ ਕਿਸੇ ਨੂੰ ਗੁਰੂ ਮਿਲਦਾ ਹੋਵੇ ਤੇ ਫਿਰ ਜਿੰਨੇ ਵੀ ਬਨਸਪਤੀ ਦੇ ਰੁੱਖ ਨੇ ਉਹ ਤੇ ਬੜੇ ਚੁੱਪ ਚਪੀਤੇ ਰਹਿੰਦੇ ਨੇ, ਉਹ ਕਦੇ ਨਹੀਂ ਬੋਲਦੇ। ਬਾਨਰ ਕਾਨਣ ਫੂਲ ਫਲਾਹੇ, ਇਸ ਤੋਂ ਇਲਾਵਾ ਜੰਗਲਾਂ ਦੇ ਵਿੱਚ ਫਿਰਨ ਵਾਲਿਆਂ ਨੂੰ ਜੇਕਰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੋਵੇ ਤੇ ਜਿਹੜੇ ਬਾਂਦਰ ਆਦਿਕ ਜੀਵ ਨੇ ਉਹ ਜੰਗਲਾਂ ਦੇ ਵਿੱਚ ਹੀ ਫਿਰਦੇ ਰਹਿੰਦੇ ਨੇ, ਇਸ ਤੋਂ ਇਲਾਵਾ ਉਹ ਫਲਾਂ ਤੇ ਫੁੱਲਾਂ ਦਾ ਆਹਾਰ ਹੀ ਕਰਦੇ ਨੇ ਜੰਗਲਾਂ ਦੇ ਵਿੱਚ ਰਹਿਣ ਦੇ ਨਾਲ। ਕਹਿਣ ਤੋਂ ਭਾਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਹੈ ਕਿ ਐਸੇ ਕਰਨ ਦੇ ਨਾਲ ਕੁਝ ਨਹੀਂ ਹੁੰਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜੇਕਰ ਕਿਰਪਾ ਨਾ ਹੋਏ, ਨਾ ਤੇ ਕੀਰਤਨ ਕਰਨ ਦੇ ਨਾਲ, ਨਾ ਰੋਣ ਦੇ ਨਾਲ, ਨਾ ਚੁੱਪ ਕਰਨ ਦੇ ਨਾਲ, ਨਾ ਗਾਉਣ ਦੇ ਨਾਲ, ਕਿਸੇ ਵੀ ਚੀਜ਼ ਦੇ ਨਾਲ ਪ੍ਰਾਪਤੀ ਨਹੀਂ ਹੋ ਸਕਦੀ। ਸੂਫੀ ਫਕੀਰ ਹੋਏ ਨੇ ਜਿਹੜੇ ਕਿ ਉੱਚ ਕੋਟੀ ਦੇ ਕਵੀ ਮੰਨੇ ਗਏ ਨੇ, ਹਜ਼ਰਤ ਸੁਲਤਾਨ ਬਾਹੂ ਉਹਨਾਂ ਦਾ ਨਾਂ ਸੀ। ਹਜ਼ਰਤ ਸੁਲਤਾਨ ਬਾਹੂ ਇਸੇ ਹੀ ਬਾਰੇ ਆਪਣਾ ਬਿਆਨ ਦਿੰਦੇ ਨੇ। ਸੁਲਤਾਨ ਬਾਹੂ ਜੀ ਲਿਖਦੇ ਨੇ, ਜੇ ਰੱਬ ਮਿਲਦਾ ਜੰਗਲ ਭਵਿਆ, ਮਿਲਦਾ ਗਊਆਂ ਵੱਛੀਆਂ ਹੋ। ਜੇ ਰੱਬ ਮਿਲ ਜਾਂਦਾ ਜੰਗਲਾਂ ਦਾ ਭ੍ਰਮਣ ਕਰਨ ਦੇ ਨਾਲ, ਜੰਗਲਾਂ ਦੇ ਵਿੱਚ ਫਿਰਨ ਦੇ ਨਾਲ, ਤੇ ਫਿਰ ਕਹਿੰਦੇ ਨੇ ਮਿਲਦਾ ਗਊਆਂ ਵੱਛੀਆਂ ਹੋ, ਗਊਆਂ ਨੂੰ ਤੇ ਵੱਛੀਆਂ ਨੂੰ ਮਿਲ ਜਾਂਦਾ, ਉਹਨਾਂ ਡੰਗਰਾਂ ਨੂੰ ਜਿਹੜੇ ਕਿ ਜੰਗਲ ਦੇ ਵਿੱਚ ਜਾ ਕੇ ਘਾਹ ਬੂਟੇ ਨੂੰ ਚੁਗਦੇ ਨੇ। ਜੇ ਰੱਬ ਮਿਲਦਾ ਜੰਗਲ ਭਵਿਆ, ਮਿਲਦਾ ਗਊਆਂ ਵੱਛੀਆਂ ਹੋ। ਜੇ ਰੱਬ ਮਿਲਦਾ ਵਾਲ ਵਧਾਇਆ, ਮਿਲਦਾ ਭੇਡਾਂ ਸੱਸੀਆਂ ਹੋ। ਜੇ ਵਾਲ ਵਧਾਉਣ ਦੇ ਨਾਲ ਹੀ ਗੁਰੂ ਮਿਲਦਾ ਹੋਵੇ ਤੇ ਫਿਰ ਜਿਹੜੀਆਂ ਭੇਡਾਂ ਨੇ ਉਹਨਾਂ ਨੂੰ ਤੇ ਬਹੁਤ ਛੇਤੀ ਹੀ ਪ੍ਰਾਪਤੀ ਹੋ ਜਾਂਦੀ, ਕਿਉਂਕਿ ਉਹਨਾਂ ਦੇ ਵਾਲ ਲਾਏ ਜਾਂਦੇ ਨੇ, ਉਹਨਾਂ ਦੇ ਵਾਲ ਬਹੁਤ ਲੰਮੇ ਹੁੰਦੇ ਨੇ। ਤੁਸੀਂ ਆਮ ਕਰਕੇ ਜਾਣਦੇ ਹੋ ਕਿ ਭੇਡਾਂ ਦੇ ਵਾਲ ਲਾ ਕੇ ਬਹੁਤ ਤਰ੍ਹਾਂ ਦੀਆਂ ਚਾਦਰਾਂ ਬਣਦੀਆਂ ਨੇ, ਬਹੁਤ ਗਰਮ ਕੱਪੜੇ ਉਹਨਾਂ ਦੇ ਬਣਾਏ ਜਾਂਦੇ ਨੇ। ਸੁਲਤਾਨ ਬਾਹੂ ਜੀ ਲਿਖਦੇ ਨੇ, ਜੇ ਰੱਬ ਮਿਲਦਾ ਵਾਲ ਵਧਾਇਆ, ਮਿਲਦਾ ਭੇਡਾਂ ਸੱਸੀਆਂ ਹੋ। ਜੇ ਰੱਬ ਮਿਲਦਾ ਤੀਰਥ ਨਾਇਆ, ਮਿਲਦਾ ਡੱਡੂਆਂ ਮੱਛੀਆਂ ਹੋ। ਤੇ ਜੇ ਤੀਰਥਾਂ ਦੇ ਉੱਤੇ ਇਸ਼ਨਾਨ ਕਰਨ ਦੇ ਨਾਲ ਹੀ ਰੱਬ ਮਿਲਦਾ ਹੁੰਦਾ ਤੇ ਸੁਲਤਾਨ ਬਾਹੂ ਜੀ ਕਹਿੰਦੇ ਨੇ ਕਿ ਫੇਰ ਤੇ ਡੱਡੂਆਂ ਨੂੰ ਤੇ ਮੱਛੀਆਂ ਨੂੰ ਸਾਰਿਆਂ ਤੋਂ ਪਹਿਲਾਂ ਪ੍ਰਾਪਤੀ ਹੁੰਦੀ, ਕਿਉਂਕਿ ਉਹ ਤੇ ਪਾਣੀ ਦੇ ਵਿੱਚ ਹਮੇਸ਼ਾ ਰਹਿੰਦੇ ਨੇ, ਉਹ ਤੇ ਨਹਾਉਂਦੇ ਹੀ ਰਹਿੰਦੇ ਨੇ। ਜੇ ਰੱਬ ਮਿਲਦਾ ਤੀਰਥ ਨਾਇਆ, ਮਿਲਦਾ ਡੱਡੂਆਂ ਮੱਛੀਆਂ ਹੋ। ਸਾਈ ਬਾਹੂ ਰੱਬ ਉਹਨਾਂ ਨੂੰ ਮਿਲਦਾ, ਨੀਤਾਂ ਜਿਨ੍ਹਾਂ ਦੀਆਂ ਹੱਛੀਆਂ ਹੋ। ਸੁਲਤਾਨ ਬਾਹੂ ਜੀ ਅਖੀਰਲੀ ਪੰਕਤੀ ਦੇ ਵਿੱਚ ਬਿਆਨ ਕਰਦੇ ਨੇ, ਰੱਬ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੀਆਂ ਨੀਤਾਂ ਚੰਗੀਆਂ ਨੇ, ਨੀਤ ਮਾੜੀ ਨੂੰ ਰੱਬ ਕਦੇ ਨਹੀਂ ਮਿਲਦਾ। ਇਸੇ ਹੀ ਪ੍ਰਥਾ ਸਾਰੰਗ ਰਾਗ ਦੇ ਵਿੱਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਕਿ ਪਰਮੇਸ਼ਰ ਕਿਸ ਤਰ੍ਹਾਂ ਨਹੀਂ ਰੀਝਦਾ ਤੇ ਕਿਸ ਤਰ੍ਹਾਂ ਰੀਝਦਾ ਹੈ, ਉਹ ਵੀ ਅਖੀਰਲੀ ਪੰਕਤੀ ਦੇ ਵਿੱਚ ਸਤਿਗੁਰੂ ਨਾਨਕ ਨੇ ਬਿਆਨ ਕੀਤਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਨਾ ਪੀਜੈ ਰਾਗੀ ਨਾਦੀ ਵੇਦ, ਨਾ ਪੀਜੈ ਸੁਰਤੀ ਗਿਆਨੀ ਯੋਗ। ਨਹੀਂ ਭਿੱਜਦਾ, ਨਹੀਂ ਰੀਝਦਾ ਕਿਸੇ ਵੀ ਰਾਗੀ ਦੇ ਰਾਗ ਗਾਉਣ ਦੇ ਨਾਲ, ਕਿਸੇ ਵੀ ਵੇਦ ਦੇ ਨਾਲ, ਕਿਸੇ ਵੀ ਨਾਦ ਨੂੰ ਵਜਾਉਣ ਦੇ ਨਾਲ ਨਹੀਂ ਰੀਝਦਾ। ਨਾ ਭਿੱਜੈ ਸੁਰਤੀ ਗਿਆਨੀ ਯੋਗ, ਨਹੀਂ ਭਿੱਜਦਾ ਨਹੀਂ ਰੀਝਦਾ ਸੁਰਤੀ ਲਾਉਣ ਦੇ ਨਾਲ, ਕਿਸੇ ਗਿਆਨ ਦੇ ਨਾਲ ਤੇ ਕਿਸੇ ਯੋਗ ਦੇ ਨਾਲ। ਨਾ ਭੀਜਾ ਸੋਗੀ ਕੀਤੇ ਰੋਜ, ਸੋਗੀ ਭਾਵੇਂ ਕਿੰਨੇ ਵੀ ਸ਼ੋਕ ਮਨਾਈ ਜਾਵੇ, ਕਿੰਨਾ ਵੀ ਵਰਲਾਪ ਕਰੀ ਜਾਵੇ, ਉਹ ਇਹਨਾਂ ਗੱਲਾਂ ਦੇ ਉੱਤੇ ਵੀ ਨਹੀਂ ਭੇਜਦਾ, ਨਹੀਂ ਉਸ ਪਾਖੰਡ ਦੇ ਵਿੱਚ ਰੀਝਦਾ। ਅੱਗੇ ਲਿਖਦੇ ਨੇ, ਨਾ ਭੀਜਾ ਰੂਪੀ ਮਾਲੀ ਰੰਗ, ਨਾ ਭੀਜਾ ਤੀਰਥ ਭਵੀ ਹੈ ਨੰਗ। ਭਾਵ ਕੇ ਨਹੀਂ ਭਿੱਜਦਾ ਰੂਪ ਦੇ ਨਾਲ, ਮਾਲ ਦੇ ਨਾਲ, ਕਿਸੇ ਰੰਗ ਦੇ ਨਾਲ, ਨਹੀਂ ਭਿੱਜਦਾ ਨਹੀਂ ਰੀਝਦਾ ਕਿਸੇ ਤੀਰਥ ਦੇ ਉੱਤੇ ਜਾ ਕੇ ਇਸ਼ਨਾਨ ਕਰਨ ਦੇ ਨਾਲ, ਇਸ ਤੋਂ ਇਲਾਵਾ ਨਗਨ ਰਹਿਣ ਦੇ ਨਾਲ। ਨਾ ਭੀਜੈ ਦਾਤੀ ਕੀਤੇ ਪੁੰਨ, ਨਾ ਭੀਜੈ ਬਾਹਰ ਬੈਠਿਆ ਸੁਣ। ਕਿਸੇ ਵੀ ਦਾਤਾ ਦੇ ਦਾਨ ਕਰਨ ਦੇ ਉੱਤੇ, ਪੁੰਨ ਕਰਨ ਦੇ ਉੱਤੇ ਵੀ ਉਹ ਨਹੀਂ ਰੀਝਦਾ। ਇਸ ਤੋਂ ਇਲਾਵਾ ਬਾਹਰ ਬੈਠ ਕੇ ਕੋਈ ਸੁਣ ਸਮਾਧੀ ਲਾ ਲਵੇ, ਇਹਨਾਂ ਗੱਲਾਂ ਦੇ ਉੱਤੇ ਵੀ ਉਹ ਨਹੀਂ ਭੀਜਦਾ, ਉਹ ਨਹੀਂ ਰੀਝਦਾ। ਨਾ ਭੀਜੈ ਭੇੜ ਮਰੈ ਭੇੜ ਸੂਰ, ਨਾ ਭੀਜੈ ਕੇਤੇ ਹੋਵੇ ਤੂੜ। ਕੋਈ ਸੂਰਮਾ ਰਣ ਭੂਮੀ ਦੇ ਵਿੱਚ ਜਾ ਕੇ ਬਹੁਤ ਸੂਰਮਤਾਈ ਦੇ ਨਾਲ ਲੜਦਾ, ਲੜ ਕੇ ਮਰ ਜਾਂਦਾ, ਇਹਨਾਂ ਗੱਲਾਂ ਦੇ ਉੱਤੇ ਵੀ ਉਹ ਨਹੀਂ ਰੀਝਦਾ। ਕੇਤੇ ਹੋਵੇ ਧੂੜ, ਕਈ ਧੂੜ ਵਰਗੇ ਬਣ ਜਾਂਦੇ ਨੇ, ਇੰਨੇ ਨਿਮਾਣੇ ਬਣ ਜਾਂਦੇ ਨੇ, ਪਰ ਇਹਨਾਂ ਦੇ ਉੱਤੇ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਰਮੇਸ਼ਰ ਨਹੀਂ ਰੀਝਦਾ। ਅਖੀਰ ਦੇ ਉੱਤੇ ਰੀਝਦਾ ਕਿਹਦੇ ਉੱਤੇ ਹੈ, ਪ੍ਰਸੰਨ ਕਿਹਦੇ ਉੱਤੇ ਹੁੰਦਾ ਹੈ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਹਦਾ ਬਿਆਨ ਕਰਦੇ ਨੇ ਆਪਣੇ ਸ਼ਬਦ ਦੀ ਅਖੀਰਲੀ ਪੰਕਤੀ ਦੇ ਵਿੱਚ। ਸਤਿਗੁਰੂ ਜੀ ਲਿਖਦੇ ਨੇ ਲੇਖਾ ਲਿਖੀਐ ਮਨ ਕੈ ਭਾਏ ਨਾਨਕ ਭੇਜੈ ਸਾਚੈ ਨਾਏ। ਸੱਚੇ ਨਾਮ ਦੇ ਨਾਲ ਭੇਜਦਾ ਹੈ, ਸੱਚੇ ਨਾਮ ਦੇ ਨਾਲ ਰੀਝਦਾ ਹੈ ਪਰਮੇਸ਼ਰ, ਹੋਰ ਕਿਸੇ ਵੀ ਚੀਜ਼ ਦੇ ਨਾਲ ਨਹੀਂ ਰੀਝਦਾ। ਇਸੇ ਹੀ ਪ੍ਰਥਾਏ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਸਾ ਰਾਗ ਦੇ ਵਿੱਚ ਬਿਆਨ ਕਰਦੇ ਨੇ। ਉਹ ਲਿਖਦੇ ਨੇ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਾਹੀ ਹਰ ਹਰ ਭੀਜੈ ਰਾਮ ਰਾਜੇ। ਆਸਾ ਜੀ ਦੀ ਵਾਰ ਦੇ ਵਿੱਚ ਤੁਸੀਂ ਰੋਜ਼ ਇਹ ਸ਼ਬਦ ਸੁਣਦੇ ਹੋ ਕਿ ਕੋਈ ਰਾਗੀ ਗਾਉਂਦਾ ਹੋਵੇ, ਰਾਗ ਗਾਉਂਦਾ ਹੋਵੇ ਬੜੇ ਭਾਂਤ ਕਰਕੇ ਬੜਿਆਂ ਤਰੀਕਿਆਂ ਦੇ ਨਾਲ, ਪਰ ਕਦੇ ਵੀ ਇਨ੍ਹਾਂ ਚੀਜ਼ਾਂ ਦੇ ਨਾਲ ਹਰੀ ਨਹੀਂ ਭਜਦਾ, ਭਾਵ ਕਿ ਪਰਮੇਸ਼ਰ ਨਹੀਂ ਰੀਝਦਾ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ। ਜਿਨ੍ਹਾਂ ਦੇ ਮਨ ਦੇ ਅੰਦਰ ਕਪਟ ਹੈ, ਵਿਕਾਰ ਹੈ, ਉਨ੍ਹਾਂ ਦਾ ਬਾਹਰੀ ਭੇਖਦਾ ਰੋਣਾ ਕੀ ਸਵਾਰੇਗਾ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ। ਹਰ ਕਰਤਾ ਸਭ ਕਿਛ ਜਾਣਦਾ ਸਿਰ ਰੋਗ ਹੱਥ ਦੀਜੈ। ਕਿਉਂਕਿ ਜਿਹੜਾ ਕਰਤਾ ਹੈ, ਜਿਹੜਾ ਸਾਰਿਆਂ ਦੇ ਕਰਨ ਹਾਰ ਹੈ, ਉਹ ਤੇ ਸਾਰਿਆਂ ਨੂੰ ਜਾਣਦਾ। ਹਰ ਕਰਤਾ ਸਭ ਕਿਛ ਜਾਣਦਾ ਸਿਰ ਰੋਗ ਹੱਥ ਦੀਜੈ। ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸੁਧ ਹੈ ਹਰ ਭਗਤ ਹਰ ਲੀਜੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਲਿਖਦੇ ਨੇ ਕਿ ਜਿਨ੍ਹਾਂ ਗੁਰਮੁਖਾਂ ਦਾ ਹਿਰਦਾ ਸ਼ੁੱਧ ਹੈ ਹਰ ਭਗਤ ਹਰ ਲੀਜੈ, ਉਹੀ ਹਰੀ ਦੇ ਪਰਮੇਸ਼ਰ ਦੇ ਸੱਚੇ ਭਗਤ ਨੇ ਤੇ ਉਹਨਾਂ ਦੀ ਭਗਤੀ ਦੇ ਉੱਤੇ ਹੀ ਹਮੇਸ਼ਾ ਸਤਿਗੁਰੂ ਤੇ ਪਰਮੇਸ਼ਰ ਰੀਝਿਆ ਕਰਦਾ, ਕਪਟੀਆਂ ਦੇ ਉੱਤੇ ਕਦੇ ਰੀਝਿਆ ਨਹੀਂ ਕਰਦਾ। ਇਸੇ ਹੀ ਪ੍ਰਥਾਏ ਆਸਾ ਰਾਗ ਦੇ ਵਿੱਚ ਕਬੀਰ ਜੀ ਨੇ ਵੀ ਆਪਣਾ ਬਿਆਨ ਦਿੱਤਾ। ਕਬੀਰ ਜੀ ਲਿਖਦੇ ਨੇ ਅੰਤਰ ਮੈਲ ਜੇ ਤੀਰਥ ਨਹਾਵੈ ਤਿਸ ਬੈਕੁੰਠ ਨਾ ਜਾਣਾ। ਭਾਵ ਕੇ ਜੇਕਰ ਅੰਦਰ ਮੈਲ ਹੈ ਤੇ ਉਹ ਤੀਰਥਾਂ ਦੇ ਉੱਤੇ ਜਾ ਕੇ ਇਸ਼ਨਾਨ ਕਰਦਾ ਫਿਰਦਾ ਤੇ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਉਹਦੇ ਮਨ ਦੀ ਮੈਲ ਕਦੇ ਦੂਰ ਨਹੀਂ ਹੋ ਸਕਦੀ, ਤੇ ਜਿੰਨਾ ਚਿਰ ਮਨ ਦੀ ਮੈਲ ਦੂਰ ਨਹੀਂ ਹੋ ਸਕਦੀ ਉਨਾ ਚਿਰ ਬੈਕੁੰਠਾਂ ਦੇ ਵਿੱਚ ਕਿਵੇਂ ਪਹੁੰਚ ਜਾਵੇਗਾ। ਅੰਤਰ ਮੈਲ ਜੇ ਤੀਰਥ ਨਾਵੈ ਤਿਸ ਬੈਕੁੰਠ ਨਾ ਜਾਣਾ, ਉਹ ਕਦੇ ਵੀ ਬੈਕੁੰਠਾਂ ਦੇ ਵਿੱਚ ਨਹੀਂ ਪਹੁੰਚ ਸਕਦਾ। ਅੱਗੇ ਕਬੀਰ ਜੀ ਲਿਖਦੇ ਨੇ ਲੋਕ ਪਤੀਨੇ ਕਛੂ ਨਾ ਹੋਵੇ ਨਾ ਹੀ ਰਾਮ ਇਆਣਾ। ਕੋਈ ਰਾਮ ਇਆਣਾ ਹੈ, ਉਹ ਕੋਈ ਛੋਟਾ ਬੱਚਾ ਹੈ ਜਿਹਨੂੰ ਕਿਸੇ ਗੱਲ ਦੀ ਸੋਝੀ ਨਹੀਂ ਹੈ। ਤੁਸੀਂ ਲੋਕਾਂ ਨੂੰ ਰਿਝਾਉਂਦੇ ਫਿਰਦੇ ਹੋ, ਬਾਕੀ ਪਖੰਡ ਕਰਕੇ ਸਾਰਿਆਂ ਨੂੰ ਦਿਖਾਉਂਦੇ ਹੋ। ਲੋਕ ਪਤੀਨੇ ਕਛੂ ਨਾ ਹੋਵੇ, ਕਬੀਰ ਜੀ ਕਹਿੰਦੇ ਨੇ ਲੋਕਾਂ ਨੂੰ ਦਿਖਾਵੇ ਮਾਤਰ ਕਰਨ ਦੇ ਨਾਲ ਕੁਝ ਨਹੀਂ ਹੋਵੇਗਾ, ਕਿਉਂਕਿ ਨਾ ਹੀ ਰਾਮ ਇਆਣਾ। ਉਹ ਰਾਮ ਜਿਹੜਾ ਹੈ, ਉਹ ਜੋ ਪਰਮੇਸ਼ਰ ਹੈ, ਉਹ ਜਿਹੜਾ ਸਤਿਗੁਰੂ ਹੈ, ਉਹ ਕੋਈ ਛੋਟਾ ਬੱਚਾ ਤੇ ਨਹੀਂ, ਉਹ ਸਾਰਾ ਕੁਝ ਸਮਝਦਾ। ਪੂਜੋ ਰਾਮ ਇੱਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ। ਭਾਵ ਕੇ ਰਾਮ ਦੇ ਨਾਮ ਨੂੰ ਜਪੋ, ਉਹੀ ਮੋਕਸ਼ ਦਾ ਦਾਤਾ ਹੈ, ਰਹਾਉ। ਜਲ ਕੇ ਮੱਜਣ ਜੇ ਗਤ ਹੋਵੇ ਨਿਤ ਨਿਤ ਮੇਂਢਕ ਨਾਵੇ। ਕਬੀਰ ਜੀ ਲਿਖਦੇ ਨੇ ਕਿ ਜਲ ਦੇ ਨਾਲ ਇਸ਼ਨਾਨ ਕਰਨ ਦੇ ਨਾਲ, ਨਹਾਉਣ ਦੇ ਨਾਲ ਹੀ ਜੇਕਰ ਗਤੀ ਮਿਲਦੀ ਹੋਵੇ, ਪ੍ਰਾਪਤੀ ਹੁੰਦੀ ਹੋਵੇ, ਨਿਤ ਨਿਤ ਮੇਂਢਕ ਨਾਵੇ ਤੇ ਹਮੇਸ਼ਾ ਰੋਜ਼ ਹੀ ਮੇਂਢਕ ਤੇ ਨਹਾਉਂਦਾ ਹੀ ਰਹਿੰਦਾ, ਡੱਡੂ ਤੇ ਨਹਾਉਂਦਾ ਹੀ ਰਹਿੰਦਾ, ਜੇਕਰ ਇਸੇ ਤਰ੍ਹਾਂ ਨਹਾਉਣ ਦੇ ਨਾਲ ਹੀ ਪ੍ਰਾਪਤੀ ਹੁੰਦੀ ਹੋਵੇ ਤੇ ਫਿਰ ਤੇ ਕਦੋਂ ਦੇ ਡੱਡੂ ਤਰ ਗਏ ਹੁੰਦੇ। ਜਲ ਕੇ ਮੱਜਣ ਜੇ ਗਤ ਹੋਵੇ ਨਿਤ ਨਿਤ ਮੇਂਢਕ ਨਾਵੇ, ਜੈਸੇ ਮੇਂਢਕ ਤੈਸੇ ਓਏ ਨਰ ਫਿਰ ਫਿਰ ਜੋਨੀ ਆਵੇ। ਜਿਸ ਤਰ੍ਹਾਂ ਦਾ ਡੱਡੂ ਹੈ, ਉਸੇ ਤਰ੍ਹਾਂ ਦੇ ਉਹ ਮਨੁੱਖ ਨੇ ਜਿਹੜੇ ਕਿ ਇਸ਼ਨਾਨ ਕਰਨ ਦੇ ਨਾਲ ਹੀ ਆਪਣੇ ਆਪ ਨੂੰ ਸਮਝਦੇ ਨੇ ਕਿ ਅਸੀਂ ਪਵਿੱਤਰ ਹੋ ਗਏ ਹਾਂ, ਅਸੀਂ ਪਾਕ ਹੋ ਗਏ ਹਾਂ, ਸਾਨੂੰ ਮੋਕਸ਼ ਦੀ ਪ੍ਰਾਪਤੀ ਹੋ ਗਈ ਹੈ। ਪਰ ਕਬੀਰ ਜੀ ਕਹਿੰਦੇ ਨੇ ਐਸਾ ਨਹੀਂ ਹੈ। ਜੈਸੇ ਮੇਂਢਕ ਤੈਸੇ ਓਏ ਨਰ ਫਿਰ ਫਿਰ ਜੂਨੀ ਆਵੇ। ਉਹ ਡੱਡੂਆਂ ਵਰਗੇ ਹੀ ਰਹਿਣਗੇ ਐਸੇ ਮਨੁੱਖ, ਉਹ ਨਿੱਤਾ ਪ੍ਰਤੀ ਜੂਨਾਂ ਦੇ ਗੇੜਿਆਂ ਦੇ ਵਿੱਚ ਫਸੇ ਰਹਿਣਗੇ, ਕਦੇ ਵੀ ਨਿਕਲ ਨਹੀਂ ਸਕਦੇ। ਇਸੇ ਹੀ ਪ੍ਰਥਾਏ ਭਾਈ ਗੁਰਦਾਸ ਜੀ, ਜਿਹੜੇ ਕਿ ਸਿੱਖ ਪੰਥ ਦੇ ਮਹਾਨ ਵਿਦਵਾਨ ਮੰਨੇ ਗਏ ਨੇ, ਭਾਈ ਗੁਰਦਾਸ ਜੀ ਵੀ ਇਸ ਦਾ ਫੈਸਲਾ ਆਪਣੀ ਬਾਣੀ ਦੇ ਵਿੱਚ ਲਿਖਦੇ ਨੇ। ਭਾਈ ਗੁਰਦਾਸ ਜੀ ਵਾਰ 36ਵੀਂ ਦੇ ਵਿੱਚ 14ਵੀਂ ਪੌੜੀ ਦੇ ਵਿੱਚ ਇਸ ਤਰ੍ਹਾਂ ਲਿਖਦੇ ਨੇ। ਭਾਈ ਗੁਰਦਾਸ ਨੇ ਲਿਖਿਆ, ਮਿਲੇ ਜੇ ਤੀਰਥ ਨਾਤਿਆਂ ਡੱਡਾਂ ਜਲ ਵਾਸੀ। ਉਹ ਵੀ ਇਹੀ ਪ੍ਰਮਾਣ ਦੇ ਰਹੇ ਨੇ ਕਿ ਜੇਕਰ ਨਹਾਉਣ ਦੇ ਨਾਲ ਤੀਰਥਾਂ ਦੇ ਉੱਤੇ ਇਸ਼ਨਾਨ ਕਰਨ ਦੇ ਨਾਲ ਮਿਲਦਾ ਹੁੰਦਾ ਤੇ ਡੱਡਾਂ ਨੂੰ ਫਿਰ ਕਦੋਂ ਦਾ ਮਿਲ ਜਾਂਦਾ, ਕਿਉਂਕਿ ਉੱਥੇ ਰਹਿੰਦੀਆਂ ਹੀ ਡੱਡਾਂ ਪਾਣੀ ਦੇ ਵਿੱਚ ਨੇ। ਮਿਲੇ ਜੇ ਤੀਰਥ ਨਾਤਿਆਂ ਡੱਡਾਂ ਜਲ ਵਾਸੀ, ਵਾਲ ਵਧਾਇਆ ਪਾਈਐ ਬਕ ਜਟਾਂ ਪਲਾਸੀ। ਜੇ ਵਾਲ ਵਧਾਉਣ ਦੇ ਨਾਲ ਮਿਲਦਾ ਹੁੰਦਾ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਬੋੜਾਂ ਨੂੰ ਕਦੋਂ ਦਾ ਮਿਲ ਜਾਂਦਾ, ਕਿਉਂਕਿ ਬੋੜਾਂ ਦੀਆਂ ਦੇਖਿਆ ਤੁਸੀਂ ਬਹੁਤ ਲੰਮੀਆਂ ਲੰਮੀਆਂ ਜਟਾਂ ਹੁੰਦੀਆਂ ਨੇ, ਥੱਲੇ ਨੂੰ ਲਮਕੀਆਂ ਹੁੰਦੀਆਂ ਨੇ ਵਾਲਾਂ ਦੇ ਵਾਂਗ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜੇ ਵਾਲ ਵਧਾਉਣ ਦੇ ਨਾਲ ਪ੍ਰਾਪਤੀ ਹੁੰਦੀ ਹੋਵੇ ਤੇ ਫਿਰ ਬੋੜਾਂ ਨੂੰ ਬੜੇ ਚਿਰ ਦੀ ਪ੍ਰਾਪਤੀ ਹੋ ਜਾਣੀ ਸੀ, ਬਹੁਤ ਵਾਲਾਂ ਵਰਗੀਆਂ ਉਹਨਾਂ ਦੀਆਂ ਤੇ ਜੜਾਵਾਂ ਵਾਂਗੂ ਜੜਾਵਾਂ ਲਮਕਦੀਆਂ ਨੇ। ਨੰਗੇ ਰਹਿਆਂ ਜੇ ਮਿਲੇ ਵਣ ਮ੍ਰਿਗ ਉਦਾਸੀ। ਇਸ ਤੋਂ ਇਲਾਵਾ ਜੇਕਰ ਨੰਗੇ ਰਹਿਣ ਦੇ ਨਾਲ ਹੀ ਪ੍ਰਾਪਤੀ ਹੁੰਦੀ ਹੋਵੇ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਹੜੇ ਵਣ ਦੇ ਵਿੱਚ ਹਿਰਨ ਰਹਿੰਦੇ ਨੇ ਜਾਂ ਹੋਰ ਪਸ਼ੂ ਪੰਛੀ ਰਹਿੰਦੇ ਨੇ ਉਹਨਾਂ ਨੇ ਕਿਹੜੇ ਕੱਪੜੇ ਪਹਿਨੇ ਹੁੰਦੇ ਨੇ? ਉਹ ਤੇ ਨਗਨ ਹੀ ਹੁੰਦੇ ਨੇ। ਜੇ ਨਗਨ ਰਹਿਣ ਦੇ ਨਾਲ ਹੀ ਪ੍ਰਾਪਤੀ ਹੁੰਦੀ ਹੋਵੇ ਤੇ ਫਿਰ ਉਹਨਾਂ ਨੂੰ ਕਦੋਂ ਦੀ ਪ੍ਰਾਪਤੀ ਹੋ ਜਾਂਦੀ? ਭਸਮ ਲਾਏ ਜੇ ਪਾਈਏ ਖਰ ਖੇਹ ਨਿਵਾਸੀ। ਭਸਮ ਲਾਉਣ ਦੇ ਨਾਲ ਪਿੰਡੇ ਦੇ ਉੱਤੇ ਸਵਾਹ ਮਲਣ ਦੇ ਨਾਲ ਜੇਕਰ ਪ੍ਰਾਪਤੀ ਹੁੰਦੀ ਹੋਵੇ ਤੇ ਜਿਹੜੇ ਖੋਤੇ ਨੇ ਉਹਨਾਂ ਨੂੰ ਕਦੋਂ ਦੀ ਪ੍ਰਾਪਤੀ ਹੋ ਜਾਂਦੀ? ਕਿਉਂਕਿ ਖੋਤੇ ਖੇਹ ਦੇ ਵਿੱਚ ਲੇਟਦੇ ਨੇ, ਪਰ ਐਸਾ ਹੁੰਦਾ ਨਹੀਂ। ਭਸਮ ਲਾਏ ਜੇ ਪਾਈਏ ਖਰ ਖੇਹ ਨਿਵਾਸੀ, ਜੇ ਪਾਈਏ ਚੁੱਪ ਕੀਤਿਆਂ ਪਸ਼ੂਆਂ ਜੜ ਹਾਸੀ। ਜੇ ਚੁੱਪ ਕਰਨ ਦੇ ਨਾਲ ਮੌਨ ਨੂੰ ਧਾਰਨ ਕਰਨ ਦੇ ਨਾਲ ਹੀ ਭਾਈ ਗੁਰਦਾਸ ਜੀ ਲਿਖਦੇ ਨੇ ਪ੍ਰਾਪਤੀ ਹੁੰਦੀ ਹੋਵੇ ਤੇ ਫਿਰ ਪਸ਼ੂਆਂ ਨੂੰ ਕਦੋਂ ਦੀ ਪ੍ਰਾਪਤੀ ਹੋ ਜਾਂਦੀ? ਕਿਉਂਕਿ ਆਪਾਂ ਆਮ ਕਰਕੇ ਕਹਿ ਦੇਣਾ ਬੇਜ਼ਬਾਨੇ, ਜ਼ਬਾਨ ਤੇ ਹੁੰਦੀ ਹੈ ਉਹਨਾਂ ਦੀ, ਖਾਂਦੇ ਵੀ ਨੇ, ਆਪਣੀ ਬੋਲੀ ਦੇ ਵਿੱਚ ਬੋਲਦੇ ਵੀ ਨੇ, ਪਰ ਆਮ ਤੌਰ ਦੇ ਉੱਤੇ ਉਹ ਮਨੁੱਖਾਂ ਵਾਂਗ ਨਹੀਂ ਬੋਲ ਸਕਦੇ। ਇਸੇ ਕਰਕੇ ਉਹਨਾਂ ਨੂੰ ਆਖਿਆ ਜਾਂਦਾ ਬੇਜ਼ਬਾਨ। ਇਹ ਬੇਜ਼ਬਾਨ ਪਸ਼ੂ ਨੇ, ਬੇਜ਼ਬਾਨ ਪੰਛੀ ਨੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਭਾਈ ਗੁਰਦਾਸ ਜੀ ਲਿਖਦੇ ਨੇ ਜੇ ਪਾਈਏ ਚੁੱਪ ਕੀਤਿਆਂ ਪਸ਼ੂਆਂ ਜੜ ਹਾਸੀ, ਫਿਰ ਪਸ਼ੂਆਂ ਨੂੰ ਮਿਲ ਜਾਂਦਾ ਜੇਕਰ ਚੁੱਪ ਕਰਨ ਦੇ ਨਾਲ ਹੀ ਗੱਲ ਬਣਦੀ। ਅੱਗੇ ਅਖੀਰਲੀ ਪੰਕਤੀ ਦੇ ਵਿੱਚ ਭਾਈ ਗੁਰਦਾਸ ਜੀ ਫੈਸਲਾ ਕਰਦੇ ਨੇ, ਲਿਖਦੇ ਨੇ ਵਿਣ ਗੁਰ ਮੁਕਤ ਨਾ ਹੋਵਈ ਗੁਰ ਮਿਲੈ ਖਲਾਸੀ। ਬਗੈਰ ਗੁਰੂ ਤੋਂ ਕਦੇ ਵੀ ਮੁਕਤੀ ਦੀ ਪ੍ਰਾਪਤੀ ਹੋ ਨਹੀਂ ਸਕਦੀ, ਗੁਰ ਮਿਲੈ ਖਲਾਸੀ। ਜਦੋਂ ਵੀ ਗੁਰੂ ਦੀ ਪ੍ਰਾਪਤੀ ਹੋ ਜਾਵੇ ਤੇ ਫਿਰ ਕਹਿੰਦੇ ਨੇ ਖਲਾਸੀ ਹੋ ਜਾਂਦੀ ਹੈ, ਛੁਟਕਾਰਾ ਹੋ ਜਾਂਦਾ ਹੈ, ਸਾਰੀ ਚੀਜ਼ ਦੀ ਪ੍ਰਾਪਤੀ ਹੋ ਜਾਂਦੀ ਹੈ। ਮੈਂ ਸਿਰਫ ਫਰਜ਼ ਕਰ ਰਿਹਾ ਸੀ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਡੱਡੂ ਨਹਾਉਂਦਾ ਰਹਿੰਦਾ, ਨਹਾਉਣ ਦੇ ਨਾਲ ਵੀ ਗੱਲ ਨਹੀਂ ਬਣਦੀ, ਉਹ ਨਹੀਂ ਰੀਝਦਾ ਗੁਰੂ। ਇਸ ਤੋਂ ਇਲਾਵਾ ਜੇ ਚੁੱਪ ਕਰਨ ਦੇ ਨਾਲ ਹੀ ਗੱਲ ਬਣਦੀ ਹੁੰਦੀ ਤੇ ਰੁੱਖ ਹਮੇਸ਼ਾ ਚੁੱਪ ਚਪੀਤੇ ਹੀ ਖਲੋਤੇ ਰਹਿੰਦੇ ਨੇ। ਇਸ ਤੋਂ ਇਲਾਵਾ ਜੇ ਕੀਰਤਨ ਕਰਨ ਦੇ ਨਾਲ ਹੀ ਗੱਲ ਬਣਦੀ ਹੁੰਦੀ, ਤੁਸੀਂ ਬੜਾ ਕੀਰਤਨ ਕੀਤਾ, ਬੜੇ ਗੁਰਬਾਣੀ ਦੇ ਸ਼ਬਦ ਪੜੇ ਨੇ, ਫਿਰ ਤੇ ਮੁਰਦੇ ਨੂੰ ਜਿੰਦਾ ਹੋ ਜਾਣਾ ਚਾਹੀਦਾ ਸੀ। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਆਖਿਆ ਕਿ ਜੇਕਰ ਰੋਣ ਦੇ ਨਾਲ ਗੱਲ ਬਣਦੀ ਤਾਂ ਵੀ ਇਹਨੇ ਉੱਠ ਕੇ ਜਿੰਦਾ ਹੋ ਜਾਣਾ ਸੀ, ਪਰ ਰੋਣ ਦੇ ਨਾਲ ਵੀ ਗੱਲ ਬਣਦੀ ਨੇ, ਕੀਰਤਨ ਦੇ ਨਾਲ ਵੀ ਗੱਲ ਬਣਦੀ ਨੇ। ਐਸਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਉਪਦੇਸ਼ ਦੇ ਰਹੇ ਨੇ, ਕਿਉਂਕਿ ਗੁਰਬਾਣੀ ਦੇ ਵਿੱਚ ਪਾਠ ਹੁੰਦਾ ਮਤ ਕੋਈ ਪਿੱਛੇ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਜਿਹੜਾ ਸਦ ਪੜਿਆ ਜਾਂਦਾ ਉਹਦੇ ਵਿੱਚ ਐਸੀਆਂ ਤੁਕਾਂ ਹੁੰਦੀਆਂ ਨੇ, ਭਾਵ ਕੇ ਕਦੇ ਵੀ ਰੋਣ ਦੇ ਨਾਲ ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ ਹੁੰਦੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪ੍ਰਾਣੀ ਦੇ ਸਰੀਰ ਚੱਲਣ ਤੋਂ ਬਾਅਦ ਕਦੇ ਵੀ ਰੋਣਾ ਨਹੀਂ ਚਾਹੀਦਾ, ਬਿਲਕੁਲ ਵੀ ਰੋਣਾ ਨਹੀਂ ਚਾਹੀਦਾ, ਕਿਉਂਕਿ ਗੁਰੂ ਨੂੰ ਰੋਂਦਾ ਪਾਉਂਦਾ ਹੀ ਨਹੀਂ ਹੈ। ਇਸ ਤੋਂ ਇਲਾਵਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਉਪਦੇਸ਼ ਦੇ ਵਿੱਚ ਇਹ ਵੀ ਬਿਆਨ ਕਰਦੇ ਨੇ ਕਿ ਜਿਹੜਾ ਪ੍ਰਾਣੀ ਮਰ ਜਾਂਦਾ ਜਦੋਂ ਕੋਈ ਉਸਦੇ ਪਰਥਾਏ ਉਹਦੇ ਵਾਸਤੇ ਰੋਂਦਾ ਤੇ ਸੀਣ ਤੇ ਰੋਣ ਦਾ ਪਾਣੀ ਉਸ ਪ੍ਰਾਣੀ ਦੇ ਉੱਤੇ ਡਿੱਗਦਾ ਤੇ ਫਿਰ ਉਹ ਪ੍ਰਾਣੀ ਕਹਿੰਦਾ ਕਿ ਇਹਨਾਂ ਦਾ ਕੋਈ ਹੋਰ ਮਰੇ ਤਾਂ ਕਿ ਮੇਰੇ ਪਿੱਛੋਂ ਇਹ ਲੱਥ ਜਾਣ ਤੇ ਦੂਸਰਾ ਜਿਹੜਾ ਮਰੇਗਾ ਉਹਨੂੰ ਰੋਣ ਤਾਂ ਕਿ ਮੈਨੂੰ ਦੁੱਖ ਨਾ ਹੋਵੇ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜਿਹਦੀ ਪ੍ਰੀਤ ਦੇ ਵਾਸਤੇ ਤੁਸੀਂ ਰੋਂਦੇ ਹੋ ਉਹਨੂੰ ਦੁੱਖ ਹੁੰਦਾ, ਤੁਹਾਡੇ ਰੋਣ ਦਾ ਫਿਰ ਕੀ ਫਾਇਦਾ? ਭਾਵ ਕੇ ਰੋਣਾ ਬਿਲਕੁਲ ਵਰਜਿਤ ਹੈ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਹਨਾਂ ਪਖੰਡੀਆਂ ਨੂੰ ਸਿੱਖਿਆ ਦੇ ਰਹੇ ਨੇ ਕਿ ਜੇਕਰ ਤੁਹਾਡੇ ਕੀਰਤਨ ਕਰਨ ਦੇ ਨਾਲ ਹੀ ਪ੍ਰਭੂ ਰਹਿ ਜਾਂਦਾ ਤੇ ਫਿਰ ਮੁਰਦਾ ਉੱਠ ਕੇ ਜਿਉਂਦਾ ਕਿਉਂ ਨਾ ਹੋ ਜਾਂਦਾ? ਜੇ ਤੁਹਾਡੇ ਰੋਣ ਦੇ ਨਾਲ ਹੀ ਗੱਲ ਬਣ ਜਾਂਦੀ ਤੇ ਫਿਰ ਇਹਨੇ ਜਿਉਂਦਾ ਹੋ ਜਾਣਾ ਸੀ, ਪਰ ਐਸਾ ਸਤਿਗੁਰੂ ਜੀ ਕਹਿੰਦੇ ਨੇ ਅਜੇ ਤੱਕ ਹੋਇਆ ਤੇ ਨਹੀਂ। ਪ੍ਰਤੀਤ ਪ੍ਰਤੀਤ ਕਲੀਸ਼ ਬਿਨਾ ਸਿੱਖ ਪੰਡਤ ਗਾਇਕ ਜਾਹ ਸੋ ਹਾਰੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪ੍ਰਤੀਤ ਤੋਂ ਬਗੈਰ ਤੇ ਪ੍ਰੀਤ ਤੋਂ ਬਗੈਰ, ਲੇਸ਼ ਮਾਤਰ ਵੀ ਇਹਨਾਂ ਦੋਵਾਂ ਚੀਜ਼ਾਂ ਤੋਂ ਬਗੈਰ, ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਿੱਖ ਪੰਡਤ ਦੇ ਗਾਉਣ ਵਾਲੇ ਸਾਰੇ ਦੇ ਸਾਰੇ ਹਾਰ ਕੇ ਚਲੇ ਜਾਣਗੇ। ਸੀਰੀ ਮੁਖ ਤੇ ਸੁਣ ਕੇ ਅਰਦਾਸੀਏ ਬੇਨਤੀ ਕੀਨੀ ਨਮਰ ਆਗਾਰੀ। ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸੇ ਬਚਨ ਕੀਤੇ ਉਸ ਵੇਲੇ ਸ੍ਰੀ ਮੁਖ ਤੋਂ ਐਸੇ ਬਚਨਾਂ ਨੂੰ ਸੁਣ ਕੇ ਜਿਹੜਾ ਸਤਿਗੁਰਾਂ ਦਾ ਅਰਦਾਸੀਆ ਸੀ ਉਹਨੇ ਫਿਰ ਨਿਮਰਤਾ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਕੀਤੀ। ਸਾਚ ਗੁਰੂ ਪਤਸ਼ਾਹ ਵੱਡੇ ਦਰਸ਼ਨ ਤੇ ਹੋਵਤ ਸਿੱਖ ਉਦਾਰੀ। ਕਹਿੰਦਾ ਹੇ ਸੱਚੇ ਪਾਤਸ਼ਾਹ ਜੀ, ਹੇ ਗੁਰੂ ਜੀ, ਤੁਹਾਡੇ ਦਰਸ਼ਨ ਕਰਨ ਦੇ ਨਾਲ ਸਿੱਖਾਂ ਦਾ ਉਧਾਰ ਹੁੰਦਾ। ਰਾਵਰ ਕੋ ਦਰਸ਼ਨ ਰੋ ਕੀਰਤਨ ਸਿੱਖ ਕਰੈ ਸਿਗਰੇ ਸਵਾਰੀ। ਕਹਿੰਦਾ ਸੱਚੇ ਪਾਤਸ਼ਾਹ, ਸਾਰੇ ਸਿੱਖ ਸੇਵਕ ਤੁਹਾਡਾ ਦਰਸ਼ਨ ਕਰਦੇ ਨੇ, ਤੁਹਾਨੂੰ ਰਿਜਾਉਣ ਦੇ ਵਾਸਤੇ, ਤੁਹਾਨੂੰ ਖੁਸ਼ ਕਰਨ ਦੇ ਵਾਸਤੇ ਕੀਰਤਨ ਕਰਦੇ ਨੇ। ਸੱਚੇ ਪਾਤਸ਼ਾਹ, ਅਸੀਂ ਤੇ ਸਾਰੇ ਐਸਾ ਹੀ ਸਮਝਦੇ ਹਾਂ ਕਿ ਤੁਹਾਡੇ ਦਰਸ਼ਨਾਂ ਦਾ ਬੜਾ ਲਾਭ ਹੈ, ਇਸ ਕਰਕੇ ਤੁਹਾਨੂੰ ਖੁਸ਼ੀ ਕਰਨ ਦੇ ਵਾਸਤੇ ਤੁਹਾਡੇ ਸਾਰੇ ਬਚਨਾਂ ਨੂੰ ਮੰਨਿਆ ਜਾਂਦਾ ਹੈ। ਸਭ ਕੀ ਅਬ ਸ਼੍ਰੇਹ ਪਲੇ ਅਗ ਦੋਖ ਮਿਟੈ ਪ੍ਰਭ ਫੇਰ ਉਚਾਰੀ। ਅਰਦਾਸੀਏ ਨੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਰਿਆਂ ਦੀ ਕਲਿਆਣ ਹੋਵੇ, ਸਾਰਿਆਂ ਦੇ ਦੁੱਖ ਤੇ ਦਲਿੱਦਰ ਮਿਟ ਜਾਣ। ਐਸੀ ਜਦੋਂ ਉਹਨੇ ਅਰਜ਼ ਕੀਤੀ, ਪ੍ਰਭੂ ਫੇਰ ਉਚਾਰੇ ਤੇ ਫੇਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖ ਤੋਂ ਬਚਨ ਉਚਾਰਨ ਕੀਤੇ। ਮਾਨੁਖ ਹਾਰਤ ਜਗਤ ਮੈਂ ਗੁਰਮੁਖ ਜਾਵੈ ਜੀਤ, ਪ੍ਰਤਿਪਾਰਤ ਸਾਬਤ ਸਿਦਕ ਪ੍ਰੀਤ ਪ੍ਰਤੀਤ ਚੀਤ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਮਨਮੁਖ ਪੁਰਸ਼ ਨੇ ਉਹ ਜਗਤ ਦੇ ਉੱਤੋਂ ਹਾਰ ਕੇ ਜਾਂਦੇ ਨੇ ਤੇ ਜਿਹੜੇ ਗੁਰਮੁਖ ਨੇ ਉਹ ਜਗਤ ਤੋਂ ਜਿੱਤ ਕੇ ਜਾਂਦੇ ਨੇ। ਪ੍ਰਤਿਪਾਰਤ ਸਾਬਤ ਸਿਦਕ, ਕਿਉਂਕਿ ਜਿਹੜੇ ਗੁਰਮੁਖ ਨੇ ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਪ੍ਰਤ ਪਾਲਣਾ ਕਰਦੇ ਨੇ, ਆਪਣੇ ਸਾਬਤ ਸਿਦਕ ਨੂੰ ਰੱਖਦੇ ਨੇ। ਪ੍ਰੀਤ ਪ੍ਰਤੀਤ ਚੀਤ, ਪਿਆਰ ਤੇ ਭਰੋਸੇ ਦੇ ਵਿੱਚ ਆਪਣੇ ਚਿੱਤ ਨੂੰ ਹਮੇਸ਼ਾ ਜੋੜ ਕੇ ਰੱਖਦੇ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰਮੁਖ ਜਗ ਤੋਂ ਜਿੱਤ ਕੇ ਜਾਂਦੇ ਨੇ ਤੇ ਮਨਮੁਖ ਹਾਰ ਕੇ ਜਾਂਦੇ ਨੇ। ਸੂਰਜ ਕੋ ਦਰਸ਼ਨ ਕਰੈ ਸਭ ਪਾਪ ਕਮਾਏ ਸੋ ਦੋਜਕ ਜਾਵੈ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪ੍ਰਮਾਣ ਦਿੱਤਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸੂਰਜ ਦਾ ਦਰਸ਼ਨ ਤੇ ਹਰ ਕੋਈ ਕਰਦਾ ਹੈ, ਪਾਪ ਕੇ ਸਾਰੇ ਸੂਰਜ ਦੀ ਰੋਸ਼ਨੀ ਨੂੰ ਮਾਣਦੇ ਨੇ, ਸੂਰਜ ਨੂੰ ਦੇਖਦੇ ਨੇ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਸੂਰਜ ਨੂੰ ਦੇਖਣ ਦੇ ਨਾਲ ਕੀ ਹੋ ਜਾਵੇਗਾ, ਪਾਪ ਕਮਾਏ ਸੋ ਦੋਜਕ ਜਾਵੈ। ਜਿਨ੍ਹਾਂ ਨੇ ਪਾਪਾਂ ਦੀ ਕਮਾਈ ਕੀਤੀ ਹੋਈ ਹੈ ਉਹ ਦੋਜਕਾਂ ਦੇ ਵਿੱਚ ਨਰਕਾਂ ਦੇ ਵਿੱਚ ਜਾਣਗੇ। ਭਾਵ ਕਿ ਜੇਕਰ ਮੇਰੇ ਕੋਈ ਦਰਸ਼ਨ ਕਰ ਵੀ ਲੈਂਦਾ ਤੇ ਇਹਦੇ ਨਾਲ ਇਹ ਨਹੀਂ ਮਤਲਬ ਬਣਦਾ ਕਿ ਜਿਹੜੇ ਪਾਪੀ ਨੇ ਉਹ ਤਰ ਜਾਣਗੇ, ਉਹ ਦੋਜਕਾਂ ਦੇ ਵਿੱਚ ਨਹੀਂ ਜਾਣਗੇ। ਜਿਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਸੂਰਜ ਦਾ ਦਰਸ਼ਨ ਤੇ ਹਰ ਕੋਈ ਕਰਦਾ, ਪਰ ਸਾਰਿਆਂ ਦੇ ਪਾਪ ਸੂਰਜ ਨੂੰ ਦੇਖਣ ਦੇ ਨਾਲ ਖਤਮ ਨਹੀਂ ਹੁੰਦੇ। ਸਤਿਗੁਰੂ ਜੀ ਕਹਿੰਦੇ ਨੇ ਪਾਪ ਕਮਾਏ ਸੋ ਦੋਜਕ ਜਾਣੇ, ਜਿਹੜੇ ਪਾਪ ਕਮਾਉਣਗੇ ਉਹ ਦੋਜਕਾਂ ਦੇ ਵਿੱਚ ਨਰਕਾਂ ਦੇ ਵਿੱਚ ਸੁੱਟੇ ਹੀ ਜਾਣਗੇ। ਪਾਣੀ ਸੋ ਦੇਵ ਨਹੀਂ ਜਗ ਪੀਤਰ, ਪੇਟ ਤੀਰਥ ਪ੍ਰੇਤ ਬੁਲਾਵੈ। ਕਿਉਂਕਿ ਸੂਰਜ ਨੂੰ, ਚੰਦਰਮਾ ਨੂੰ, ਐਸਿਆਂ ਸਾਰਿਆਂ ਨੂੰ ਦੇਵਤੇ ਹੀ ਮੰਨਿਆ ਗਿਆ, ਇਸੇ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਐਸੇ ਪ੍ਰਮਾਣ ਦੇ ਰਹੇ ਨੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪਾਣੀ ਨੂੰ ਦੇਵਤਾ ਮੰਨਿਆ ਗਿਆ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਇਹ ਗੁਰਬਾਣੀ ਦੇ ਵਿੱਚ ਪੰਕਤੀਆਂ ਆਉਂਦੀਆਂ ਨੇ, ਇਹ ਸਾਰੇ ਦੇਵਤੇ ਨੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪਾਣੀ ਨੂੰ ਦੇਵਤਾ ਮੰਨਿਆ ਗਿਆ, ਪਾਣੀ ਵਰਗਾ ਦੇਵਤਾ ਜਗ ਦੇ ਉੱਤੇ ਲੱਗਦਾ ਕਿ ਦੂਸਰਾ ਹੋਰ ਕੋਈ ਵੀ ਨਹੀਂ ਹੋਵੇਗਾ। ਸਤਿਗੁਰੂ ਜੀ ਕਹਿੰਦੇ ਨੇ ਪਾਣੀ ਸੋ ਦੇਵਾ ਨਹੀਂ ਜਗ ਭੀਤਰ, ਭੇਟਤ ਤੀਰਥ ਪ੍ਰੇਤ ਬੁਲਾਵੈ। ਆਦਮੀ ਜਿਉਂਦਿਆਂ ਤੀਰਥ ਦੇ ਪਵਿੱਤਰ ਜਲਾਂ ਦੇ ਵਿੱਚ ਇਸ਼ਨਾਨ ਕਰਦਾ ਹੈ, ਪਰ ਜਦੋਂ ਮਰਦਾ ਹੈ ਤਦ ਪ੍ਰੇਤ ਪ੍ਰੇਤ ਕਹਿੰਦੇ ਹਨ, ਭਾਵ ਕਿ ਉਹ ਵੀ ਬਚ ਨਹੀਂ ਸਕਦਾ। ਇੰਦ ਕੇ ਤਾਰਾ ਕੇ ਪੌਣ ਸੁਰੇਸਰ ਦੇਖਣ ਤੇ ਨਹੀਂ ਛੂਟਣ ਪਾਵੈ। ਇੰਦਰ ਦੇਵਤੇ ਦਾ ਕੋਈ ਦਰਸ਼ਨ ਕਰ ਲਵੇ, ਕੋਈ ਤਾਰਿਆਂ ਨੂੰ ਦੇਖ ਲਵੇ, ਕੋਈ ਹਵਾ ਦੇ ਦੇਵਤੇ ਦਾ ਦਰਸ਼ਨ ਕਰ ਲਵੇ, ਕੋਈ ਸਾਰਿਆਂ ਦੇਵਤਿਆਂ ਨੂੰ ਵੀ ਭਾਵੇਂ ਕਿਉਂ ਨਾ ਦੇਖ ਲਵੇ, ਸਤਿਗੁਰੂ ਜੀ ਕਹਿੰਦੇ ਨੇ ਦੇਖਣ ਤੇ ਨਹੀਂ ਛੂਟਣ ਪਾਵੈ। ਦੇਖਣ ਦੇ ਨਾਲ, ਕਿਸੇ ਦਾ ਦਰਸ਼ਨ ਕਰਨ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਛੁਟਕਾਰਾ ਨਹੀਂ ਹੋ ਸਕਦਾ। ਚੰਦਰਮਾ ਕੇ ਤਾਰੇ ਕੇ ਪੌਣ ਪਾਣੀ ਕੇ ਬ੍ਰਹਸਪਤ ਜਾਂ ਇੰਦਰ ਦੇ ਦਰਸ਼ਨ ਤੇ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਲੋਕ ਕਰੀਤ ਕੇ ਲਾਜ ਭਰੇ ਜਨ ਹੋਏ ਪ੍ਰਤੀਤ ਤੋ ਨਾਮ ਤਰਾਵੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਲੋਕ ਰੀਤੀ ਦੀ ਲੱਜਾ ਦੇ ਨਾਲ ਭਰੇ ਹੋਏ ਹਨ। ਲੋਕ ਜੇ ਭਰੋਸਾ ਹੋਵੇ ਤਾਂ ਨਾਮ ਦਾ ਜਪਣਾ ਤਰਾ ਦਿੰਦਾ ਹੈ, ਅਥਵਾ ਮਨੁੱਖ ਨਹੀਂ ਤਰਦਾ। ਪ੍ਰੀਤ ਪ੍ਰਤੀਤ ਬਹੀਨੇ ਲੋਕ ਜਨਮ ਮਰਨ ਨਿਤ ਪ੍ਰਾਪਤ ਸ਼ੋਕ। ਪਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਪ੍ਰਤੀਤ ਤੋਂ ਸੱਖਣੇ ਨੇ, ਭਰੋਸੇ ਤੋਂ ਸਖਣੇ ਨੇ, ਜਿਹੜੇ ਪ੍ਰੇਮ ਤੋਂ ਸਖਣੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਸ਼ੋਕਾਂ ਦੀ ਭਾਵ ਕੇ ਸੋਗਾਂ ਦੀ ਪ੍ਰਾਪਤੀ ਕਰਨਗੇ, ਇਸ ਤੋਂ ਇਲਾਵਾ ਜੰਮਦੇ ਰਹਿਣਗੇ ਮਰਦੇ ਰਹਿਣਗੇ। ਸਿਦਕ ਨਰਦ ਰਚਿਓ ਪਰ ਪੰਚ, ਦੇਖਾ ਦੇਖੀ ਹੋਏ ਨਰ ਸੰਚ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਹਿਰਦੇ ਦੇ ਵਿੱਚ ਸਿਦਕ ਨਹੀਂ ਹੈ, ਛਾਲੇ ਨਾਲ ਸਾਰਿਆਂ ਨੇ ਮਿਲ ਕੇ ਰਚਿਆ ਹੋਇਆ। ਦੇਖਾ ਦੇਖੀ ਹੋਏ ਨਰ ਸੰਚ, ਭਾਵ ਕੇ ਦੇਖਾ ਦੇਖੀ ਇਹ ਸਾਰੇ ਦੇ ਸਾਰੇ ਇਕੱਠੇ ਹੋਏ ਨੇ। ਜੇ ਪਰਖਿਓ ਚਾਹਤ ਇਨ ਤਾਈ, ਮੌਣ ਤਾਰ ਲੇ ਹੋ ਅਗਨ ਲੋਕਾਈ। ਸਤਿਗੁਰੂ ਜੀ ਉਸ ਆਪਣੇ ਨਿਕਟਵਰਤੀ ਸਿੱਖ ਨੂੰ ਜਿਹੜਾ ਕਿ ਅਰਦਾਸੀਆ ਹੈ, ਉਸ ਨੂੰ ਕਹਿੰਦੇ ਨੇ ਕਿ ਜੇਕਰ ਪਰਖਣਾ ਕਰਨੀ ਚਾਹੁੰਦਾ, ਜੇਕਰ ਇਸ ਗੱਲ ਦੀ ਪਰਖ ਕਰਨੀ ਹੈ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਚੁੱਪ ਨੂੰ ਧਾਰਨ ਕਰਕੇ ਚਲਿਆ ਜਾ, ਤੇ ਇਹ ਜਿਹੜਾ ਮੁਰਦਾ ਇਹਨਾਂ ਨੇ ਰੱਖਿਆ ਹੋਇਆ ਨਾ, ਇਹਦੇ ਥੱਲੇ ਚੁੱਪ ਚਪੀਤਿਆਂ ਅੱਗ ਲਾ ਦੇ। ਜਵਲਤ ਦੇਹ ਮ੍ਰਿਤਕ ਕੇ ਤਰੇ, ਅਰਪਣ ਕੋ ਨਹੀਂ ਜਿਮ ਲੱਖ ਪਰੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬਲਦੀ ਹੋਈ ਅੱਗ ਇਸ ਮ੍ਰਿਤਕ ਦੇ ਥੱਲੇ ਕਰ ਦੇ, ਅਪਰਣ ਕੋ ਨਹੀਂ ਜਿਮ ਲੱਖ ਪਰੇ। ਪਰ ਯਾਦ ਰੱਖ, ਧਿਆਨ ਰੱਖ, ਬਾਕੀਆਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਣਾ ਚਾਹੀਦਾ। ਹੁਣੇ ਪਤਾ ਲੱਗ ਜਾਵੇਗਾ ਕਿ ਕੌਣ ਮਰਿਆ ਤੇ ਕੌਣ ਫਿਰ ਜਿਉਂਦਾ ਹੁੰਦਾ। ਬਿਸਮਿਓ ਬਚਨ ਮਾਣ ਅਰਦਾਸੀ, ਉਤਲਾਵਤ ਗਮਣਿਓ ਤਜ ਪਾਸੀ। ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਬਚਨ ਕੀਤਾ ਤੇ ਬਚਨ ਨੂੰ ਸੁਣ ਕੇ ਬੜਾ ਹੈਰਾਨ ਹੋਇਆ, ਕਿਉਂਕਿ ਅਰਦਾਸੀਆ ਸਿੱਖ ਵੀ ਸਾਰਿਆਂ ਦੀ ਤਰ੍ਹਾਂ ਸਮਝ ਰਿਹਾ ਸੀ ਕਿ ਇਹ ਸਿੱਖ ਮਰ ਗਿਆ, ਬਾਕੀ ਦੇ ਵਿਲਾਪ ਕਰ ਰਹੇ ਨੇ, ਇਸੇ ਕਰਕੇ ਰੋ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਐਸਾ ਬਚਨ ਕੀਤਾ, ਬੜਾ ਹੈਰਾਨ ਹੋਇਆ ਉਹ ਅਰਦਾਸੀਆ ਸਿੱਖ, ਤੇ ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਫਿਰ ਉਸੇ ਕੰਮ ਨੂੰ ਨੇਪਰੇ ਚੜ੍ਹਨ ਦੇ ਵਾਸਤੇ ਉਹ ਸਤਿਗੁਰਾਂ ਦੇ ਲਾਗੇ ਨੂੰ ਛੱਡ ਕੇ ਚਲਿਆ ਗਿਆ। ਜਵਲਤੀ ਦੇਗ ਵਿਖੇ ਵੱਡ ਭਾਠੀ, ਤਹ ਤੇ ਲੀਨ ਸਾਗਨ ਮੁਆਠੀ। ਜਿੱਥੇ ਦੇਗ ਰਿਜ ਰਹੀ ਸੀ, ਭਾਵ ਕੇ ਜਿੱਥੇ ਲੰਗਰ ਤਿਆਰ ਹੁੰਦਾ ਸੀ, ਉਥੋਂ ਚੁਆਤੀ ਤੁਖਦੀ ਹੋਈ ਇੱਕ ਭੱਠੀ ਦੇ ਵਿੱਚੋਂ ਲੈ ਆਇਆ ਉਸ ਜਗ੍ਹਾ ਦੇ ਉੱਤੇ ਜਿੱਥੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਸਨ, ਤੇ ਬਾਕੀਆਂ ਨੇ ਸਾਰਿਆਂ ਨੇ ਪਖੰਡੀਆਂ ਨੇ ਵੀ ਆਪਣਾ ਪਖੰਡ ਖਿਲਾ ਰਿਹਾ ਸੀ।
ਆਵਤ ਪਾਤੇ ਥਾਲੀ ਉਤਲਾਤਾ, ਜਵਲਤ ਹਾਥ ਮੈਂ ਗਹਿਓ ਚੁਮਾਤਾ।
ਆ ਗਿਆ ਹੈ ਬੜੀ ਛੇਤੀ ਦੇ ਨਾਲ, ਉਥੇ ਹੱਥ ਦੇ ਵਿੱਚ ਉਹਨੇ ਬਲਦੀ ਹੋਈ ਇੱਕ ਚੁਆਤੀ ਫੜੀ।
ਦਿਓ ਮ੍ਰਿਤਕ ਕੇ ਸੀਡੀ ਤਰੇ, ਜਿਮ ਗੁਰ ਕਹੀ ਤਥਾ ਹੀ ਕਰੇ।
ਜਿਵੇਂ ਸਤਿਗੁਰਾਂ ਨੇ ਆਖਿਆ ਸੀ ਕਿ ਪਤਾ ਨਾ ਲੱਗੇ, ਇਸੇ ਤਰੀਕੇ ਦੇ ਨਾਲ, ਗੁਪਤ ਤਰੀਕੇ ਦੇ ਨਾਲ ਉਸ ਮਰੇ ਹੋਏ ਦੀ ਸੀਡੀ ਦੇ ਥੱਲੇ, ਅਰਥੀ ਦੇ ਥੱਲੇ ਉਹਨੇ ਚੁਆਤੀ ਲਾ ਦਿੱਤੀ।
ਅਗਨ ਸੇਕ ਤਨ ਜਰ ਬੇ ਲਾਗਾ, ਸਹਿ ਕੇ ਮਸਕੈ ਚਹਿਤ ਤਬ ਪਾਗਾ।
ਤੇ ਥੱਲਿਓ ਜਦੋਂ ਅੱਗ ਦਾ ਸੇਕ ਪਿਆ, ਉਸ ਸੇਕ ਨੂੰ ਫਿਰ ਸਹਿਣ ਕਿਵੇਂ ਕਰ ਸਕਦਾ ਸੀ? ਮਰਿਆ ਹੁੰਦਾ ਤੇ ਸੜ ਜਾਂਦਾ, ਪਰ ਜਿਉਂਦਾ ਕਿਵੇਂ ਸਹਾਰਨ ਕਰ ਸਕਦਾ ਸੀ ਅੱਗ ਨੂੰ? ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਹਿ ਕਿਵੇਂ ਸਕੈ ਚਹਿਤ ਤਬ ਪਾਗਾ। ਉਹ ਸਹਿ ਨਹੀਂ ਸਕਿਆ ਉਸ ਬਲਦੀ ਹੋਈ ਅੱਗ ਦੀ ਤੇਜ ਅਗਨੀ ਨੂੰ, ਇਸ ਕਰਕੇ ਉਹਦਾ ਜੀ ਕਰਦਾ ਕਿ ਮੈਂ ਉੱਠ ਕੇ ਭੱਜ ਜਾਵਾਂ।
ਸਭ ਗਿਣਤੀ ਤਜ ਫਾਰ ਦੁਸ਼ਾਲਾ, ਤਜ ਉਹ ਕਫਨ ਕੋ ਤੂਰਨ ਚਾਲਾ।
ਥੋੜਾ ਚਿਰ ਉਹਨੇ ਅੱਗ ਨੂੰ ਸਹਾਰਨ ਦਾ ਯਤਨ ਕੀਤਾ, ਪਰ ਜਰਨ ਸ਼ਕਤੀ ਤੋਂ ਅੱਗ ਬਾਹਰ ਹੋ ਗਈ ਹੈ, ਉਹਦੇ ਸਰੀਰ ਨੂੰ ਸਾੜੀ ਜਾ ਰਹੀ ਹੈ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨੇ ਫਿਰ ਸਾਰੀਆਂ ਗਿਣਤੀਆਂ ਤੇ ਵਿਚਾਰਾਂ ਛੱਡ ਦਿੱਤੀਆਂ ਨੇ। ਉਸੇ ਵੇਲੇ ਦੁਸ਼ਾਲਾ ਜਿਹੜਾ ਕਿ ਮੁਰਦੇ ਦੇ ਉੱਤੇ ਪਾਇਆ ਹੋਇਆ ਸੀ, ਉਹਨੂੰ ਪਰਾਂ ਸੁੱਟਿਆ, ਭੱਜ ਗਿਆ ਖੱਫਣ ਨੂੰ ਪਾੜ ਕੇ।
ਭਾਗ ਗਇਓ ਚੀਰਤ ਬੜ ਪੀਰ, ਨਹੀਂ ਥਿਰ ਪਾਇਓ ਕਿਸੀ ਕੇ ਤੀਰ।
ਭੱਜ ਗਿਆ ਲੋਕਾਂ ਦੀ ਭੀੜ ਨੂੰ ਚੀਰਦਾ ਹੋਇਆ, ਲਾਗੇ ਚਾਗੇ ਰੁਕਿਆ ਵੀ ਨਹੀਂ, ਦੌੜਦਾ ਹੋਇਆ ਬੜੀ ਦੂਰ ਨਿਕਲ ਗਿਆ।
ਨਰ ਸੰਗਤ ਕੇ ਸਭ ਬਿਸਮਾਏ, ਇਹ ਪਾਣਾ ਕਿਆ ਗੁਰਵਰ ਤਾਏ।
ਵੇਖਣ ਵਾਲੇ ਸਾਰੇ ਦੇ ਸਾਰੇ ਬੜੇ ਹੈਰਾਨ ਹੋਏ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਕਿਸ ਤਰ੍ਹਾਂ ਦਾ ਪਾਣਾ ਵਰਤਾਇਆ, ਇਹ ਕੀ ਕੌਤਕ ਹੋਇਆ ਕਿ ਮੁਰਦਾ ਜਿਉਂਦਾ ਹੋ ਗਿਆ, ਤੇ ਫਿਰ ਉੱਠ ਕੇ ਉਹਨੇ ਸਤਿਗੁਰਾਂ ਦਾ ਕੋਈ ਸ਼ੁਕਰੀਆ ਅਦਾ ਵੀ ਨਹੀਂ ਕੀਤਾ, ਉੱਠ ਕੇ ਭੱਜ ਹੀ ਗਿਆ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀ ਕੌਤਕ ਵਰਤਾਇਆ, ਸਾਰੇ ਇਸ ਤਰ੍ਹਾਂ ਦੀ ਸੋਚ ਦੇ ਵਿੱਚ ਪਏ ਸਨ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ ਨੇ ਇਸ ਵਿਥਿਆ। ਸਤ ਗੁਰੂ ਚੋਜੀ ਜਾਣੀ ਜਾਣ ਪਾਰੇ ਹੁਕਮ ਦੇ ਮੁਰਦਾ ਰੁਕਵਾਇਆ ਜੀ ਇੱਕ ਸਿੱਖ ਨੂੰ ਕਿਹਾ ਚਵਾਤੀ ਲਾ ਦੇ ਇਹ ਸੁਣ ਮੁਰਦਾ ਘਬਰਾਇਆ ਜੀ ਉਸੇ ਵੇਲੇ ਉਹ ਉੱਠ ਕੇ ਨੱਠ ਟੁਰਿਆ ਵੇਖਣ ਵਾਲਿਆਂ ਨੇ ਰੌਲਾ ਪਾਇਆ ਜੀ ਉਹ ਸਿੱਖ ਡਾਢੇ ਸ਼ਰਮਿੰਦੇ ਹੋਏ ਉਗੜ ਗਿਆ ਜੋ ਪਾਜ ਬਣਾਇਆ ਜੀ ਸਤ ਗੁਰਾਂ ਦੇ ਤਾਈ ਸਰ ਬਗ ਜਾਤਾ ਚਰਨ ਫੜ ਗੁਨਾ ਬਖਸ਼ਾਇਆ ਜੀ ਲੋਕ ਹੋਏ ਹੈਰਾਨ ਕਰਤਾਰ ਸਿੰਘਾ ਇਹ ਪੀ ਇੱਕ ਤਮਾਸ਼ਾ ਦਿਖਾਇਆ ਜੀ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਨੇ ਐਸਾ ਤਮਾਸ਼ਾ ਦਿਖਾਇਆ ਤੇ ਸਾਰੇ ਦੇ ਸਾਰੇ ਬਹੁਤ ਹੀ ਜ਼ਿਆਦਾ ਹੈਰਾਨ ਹੋ ਗਏ ਕੀਰਤਨ ਇਹ ਸਿੱਖ ਸ਼ਬ ਕੇ ਘੇਰੇ ਪਿਖ ਸ਼ਰਮਿੰਦੇ ਭਏ ਕਨੇਰੇ ਜਿਹੜੇ ਕੀਰਤਨ ਕਰ ਰਹੇ ਸਨ ਜਿਹੜੇ ਕਿ ਵਿਰਾਗ ਦੇ ਸ਼ਬਦ ਪੜ ਰਹੇ ਸਨ ਚਾਰ ਸਵੇਰੇ ਬੈਠ ਕੇ ਉਹ ਸਾਰੇ ਦੇ ਸਾਰੇ ਬਹੁਤੇ ਹੀ ਜ਼ਿਆਦਾ ਸ਼ਰਮਿੰਦੇ ਹੋਏ ਲਾਜ ਸਵਣ ਕੇ ਆਖਣ ਆਈ ਗੁਰ ਸਨਮੁਖ ਨਹੀਂ ਗਰੀਬ ਉਠਾਈ ਸਾਰੇ ਸ਼ਰਮਿੰਦੇ ਹੋ ਗਏ ਨੇ ਸ਼ਰਮਿੰਦਗੀ ਦੇ ਨਾਲ ਸਾਰਿਆਂ ਦੀਆਂ ਧੌਣਾ ਚੁੱਕ ਗਈਆਂ ਨੇ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਕੋਈ ਬੋਲ ਨਾ ਸਕਿਆ ਸ੍ਰੀ ਕਲਗੀ ਤਰ ਦੇਖ ਬਖਾਨਾ ਤੁਮਰੇ ਕੀਰਤਨ ਫਲਿਓ ਮਹਾਨਾ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਮਜ਼ਾਕ ਕੀਤਾ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਮੈਂ ਤੇ ਐਵੇਂ ਇਹਨੇ ਪ੍ਰਮਾਣ ਦੇ ਦਿੱਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਤੁਮਰਾ ਕੀਰਤਨ ਫਲਿਓ ਮਹਾਨਾ ਭਾਵ ਕਿ ਤੁਹਾਡੇ ਕੀਰਤਨ ਉੱਤੇ ਫਲ ਲੱਗ ਗਿਆ ਮੈਂ ਤੇ ਕਹਿੰਦਾ ਸੀ ਕਿ ਗੁਰਬਾਣੀ ਦਾ ਕੀਰਤਨ ਕਰਨ ਦੇ ਨਾਲ ਕੋਈ ਜਿਉਂਦਾ ਨਹੀਂ ਹੋ ਸਕਦਾ ਪਰ ਇਹ ਤੇ ਸੱਤ ਹੋ ਗਿਆ ਤੁਹਾਡੇ ਕੀਰਤਨ ਦੇ ਵਿੱਚ ਐਸੀ ਬਰਕਤ ਹੋਈ ਹੈ ਤੁਹਾਡਾ ਕੀਰਤਨ ਸਿੱਖੋ ਫਲ ਗਿਆ ਇਹ ਤੇ ਜਿਉਂਦਾ ਹੋ ਕੇ ਦੌੜ ਗਿਆ ਸਿੱਖੋ ਸ਼ਬਦ ਸੋ ਪ੍ਰੇਮ ਉਚਾਰਿਓ ਸਣੇ ਦੇਹ ਸਵਰਗ ਸਿਧਾਰਿਓ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਿੱਖੋ ਤੁਹਾਡੇ ਸ਼ਬਦ ਨੇ ਤੇ ਕਰਾਮਾਤ ਕਰ ਦਿੱਤੀ ਹੈ ਤੁਹਾਡੇ ਸ਼ਬਦ ਨੇ ਐਸੀ ਕਰਾਮਾਤ ਕੀਤੀ ਹੈ ਸਣੇ ਦੇਹ ਸਵਰਗ ਸੁਧਾਰਿਓ ਸਣੇ ਦੇਹ ਦੇ ਸਮੇਤ ਦੇਹ ਦੇ ਦੇਖੋ ਇਹ ਤੇ ਸਵਰਗ ਨੂੰ ਦੌੜ ਗਿਆ ਤੁਹਾਡੇ ਕੀਰਤਨ ਨੇ ਤੇ ਐਸੀ ਕਰਾਮਾਤ ਕਰਕੇ ਦਿਖਾਈ ਹੈ ਸਤਿਗੁਰੂ ਜੀ ਕਹਿੰਦੇ ਨੇ ਮੈਂ ਸੱਤ ਨਹੀਂ ਬੋਲਿਆ ਤੁਹਾਡਾ ਕੀਰਤਨ ਹੀ ਸੱਚਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸਾਰੇ ਜਿਹੜੇ ਬਚਨ ਨੇ ਇਹ ਮਜ਼ਾਕ ਦੇ ਨਾਲ ਕੀਤੇ ਨੇ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪਖੰਡ ਤੋਂ ਜਾਣੂ ਸਨ ਜੋ ਉਹਨਾਂ ਨੇ ਕੀਤਾ ਉਹ ਵੀ ਜਾਣੂ ਨੇ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਖੌਲ ਕੀਤਾ ਹੈ ਉਹਨਾਂ ਨੂੰ ਠਿੱਠ ਕੀਤਾ ਹੈ ਉਹਨਾਂ ਨੂੰ ਸ਼ਰਮਿੰਦਾ ਕੀਤਾ ਹੈ ਸਤਿਗੁਰੂ ਜੀ ਕਹਿੰਦੇ ਨੇ ਤੁਹਾਡਾ ਕੀਰਤਨ ਫਲ ਗਿਆ ਉਹ ਸਣੇ ਦੇ ਉੱਠ ਕੇ ਦੌੜ ਗਿਆ ਹੈ ਸਵਰਗਾਂ ਦੇ ਵੱਲ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਵਿਥਿਆ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ ਸਤ ਗੁਰਾਂ ਕਹਿਆ ਸਿੱਖੀ ਬਹੁਤ ਔਖੀ ਵੇਲੇ ਪਰਖ ਦੇ ਸਿਦਕ ਰਖਾਣਾ ਚਾਹੀਏ ਕੁਝ ਲੋੜ ਨਾਹੀ ਦਿਖਲਾਵਿਆਂ ਦੀ ਸਾਫ ਸੱਚਾ ਪ੍ਰੇਮ ਦਿਖਾਣਾ ਚਾਹੀਏ ਛਲ ਕਪਟ ਫਰੇਬ ਤੋਂ ਬਿਨਾ ਜਿੰਨਾ ਸੱਚ ਨਿਭ ਜਾਏ ਸਿਦਕ ਨਿਭਾਣਾ ਚਾਹੀਏ ਜਿੰਨੀ ਪੁੱਜੇ ਕਰੇ ਕਰਤਾਰ ਸਿੰਘਾ ਸੱਚ ਵਿੱਚ ਨਾ ਖੋਟ ਰਲਾਣਾ ਚਾਹੀਏ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਿੱਖੀ ਬੜੀ ਔਖੀ ਹੈ ਪਰਖ ਦੇ ਵੇਲੇ ਸਿਦਕ ਰੱਖਣਾ ਬੜਾ ਔਖਾ ਹੋ ਜਾਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦਿਖਲਾਵਾ ਕਰਨ ਦੀ ਲੋੜ ਕੋਈ ਨਹੀਂ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਜਿਹੜੀ ਪਰਖ ਕਰਨੀ ਸੀ ਉਹ ਕੋਈ ਪਰਖ ਔਖੀ ਤੇ ਨਹੀਂ ਸੀ ਮੈਂ ਤੁਹਾਡਾ ਸਿਰ ਤੇ ਨਹੀਂ ਸੀ ਮੰਗ ਲਿਆ ਮੈਂ ਤੇ ਇਹੀ ਆਖਿਆ ਸੀ ਕਿ ਜਿੰਨਾ ਚਿਰ ਮੇਰੀ ਆਗਿਆ ਨਾ ਹੋਵੇ ਕੋਈ ਇਥੋਂ ਆਪਣੇ ਘਰਾਂ ਨੂੰ ਨਾ ਪਰਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਹ ਵੀ ਮੇਰੇ ਪਿਆਰੇ ਸਿੱਖ ਨੇ ਜਿਨ੍ਹਾਂ ਨੇ ਆਪਣੇ ਸਿਰ ਮੈਨੂੰ ਅਰਪਣ ਕਰ ਦਿੱਤੇ ਸੀ ਪਰ ਸਤਿਗੁਰੂ ਜੀ ਕਹਿੰਦੇ ਨੇ ਕਸੌਟੀ ਕੋਈ ਔਖੀ ਨਹੀਂ ਸੀ ਔਖੀ ਪਰਖ ਨਹੀਂ ਸੀ ਇੰਨਾ ਹੀ ਬਚਨ ਕੀਤਾ ਸੀ ਕਿ ਜਿੰਨਾ ਚਿਰ ਮੈਂ ਨਾ ਆਖਾਂ ਉਨਾ ਚਿਰ ਘਰਾਂ ਨੂੰ ਨਾ ਪਰਤੋ ਪਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਤੁਸੀਂ ਇੰਨਾ ਵੱਡਾ ਪਖੰਡ ਰਚ ਦਿੱਤਾ ਮੈਨੂੰ ਠੱਗਣ ਦੇ ਵਾਸਤੇ ਕਿ ਜਾਣ ਬੁੱਝ ਕੇ ਇਹਨੂੰ ਮੁਰਦਾ ਬਣਾ ਕੇ ਲਟਾ ਦਿੱਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੁਹਾਡਾ ਕੀਰਤਨ ਫਲ ਗਿਆ ਸਣੇ ਦੇ ਹੀ ਤੁਹਾਡਾ ਜਿਹੜਾ ਆਦਮੀ ਹੈ ਨਾ ਤੁਹਾਡਾ ਨਾਲ ਦਾ ਸਾਥੀ ਉਹ ਸਵਰਗਾਂ ਨੂੰ ਦੌੜ ਗਏ ਇਸ ਤਰੀਕੇ ਦੇ ਨਾਲ ਵਿਥਿਆ ਵਾਪਰੀ ਸੋਸਾ ਸੰਗੇ ਜੀ ਸਾਖੀ ਤੇ ਅਜੇ ਰਹਿੰਦੀ ਹੈ ਉਹ ਕੱਲ ਦੇ ਪ੍ਰਕਰਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਬਿਆਨ ਕਰਨਗੇ ਉਹ ਮੈਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਏ ਅਜੇ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁੰਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਜਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀ ਹੈ ਕਰਨਾ ਉਹਨੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀ ਹੈ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀ ਹੈ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀ ਹੈ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਚ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਵ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀ ਹੈ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ ਦਿਓ ਦਿਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।